जुग जुग अटल तन तन साहिब श्री गुरु ग्रंथ साहिब जी दी निगी जी गोद विच बैठी गुरु प्यारी सतसंगत जीओ आओ मन बिरतियां एकाग्र करिए गुरु चरणों च लगवाइए हाजरियां। मन बिरतियां एकाग्र करदे होया गुरु चरणों च हाजरियां लवांदे होया गज के बोलना जी वाहिगुरु जी का खालसा वाहिगुरु जी की फतेह। गुरु प्यारी सत संगत जीओ वडभागे हो कर्मा वाले हो जिन्हां नूं इहो जिहा सोहना ते सुहावा समा प्राप्त हुंदा है। इस समय दे अंदर आप जी धन धन साहिब श्री गुरु ग्रंथ साहिब दे चरणां विच बिराजदे हो गुरु चरणां विच बैठ के अपने जीवन की सेध लैंदे हो। सो गुरु प्यारी सत संगत जीओ विचार करिए बसंत दी रुत्त आ गुरु साहबान इस बसंत दी रुत्त नाल मनुखी जामे नूं जोड़दे आ। कहिंदे भोलिया मना कहिंदे जिंदगी च विचार करके देख ये जिहड़ी बसंत दी रुत्त आ ना ते मनुखी जामा इक जिहे ने। जिद्दां मनुख जन्म तैनूं मिलिया है ना ये बसंत की बहार वर्गा है। जिदा बसंत की बहार के अंदर सुके रुख जड़े है ना उंगर आते हैं उन्होंने पत्ते निकल आते हैं तो ध्यान करी तू भी जन्मा जन्मा का सुखा आ इस जन्म अंदर तेरे अंदर भी हरियावल आ सकती है तेरे अंदर भी खीड़ा आ सकता है तेरे अंदर भी उस परमात्मा का प्यार पैदा हो सकता है। तो गुरु जी समझाने लगे कह लगे बसंत महला पंजवां के अंदर गुरु जी दसन लगे कहते देख फूल फूल फूले अहम त्याग त्यागे। गुरु जी दसन लगे इस मन नूं कहते की कर सब तो पहला अपने अंदर अहम का भाव हंकार कहते तेरे अंदर हंकार है। हंकार की चीज है ध्यान देना मन की मैल की है। गुरु जी समझाने लगे आपसे नूं कहते हंकार की चीज है जो कोई इंसान अपनी वक्री होंद बना लेंदा तो असू हंकार ही कह दें कहते हंकार ही है क्योंकि वक्री होंद बना के बैठा है। जो मन अपनी वक्री होंद समझदा अपने आप को वक्रा समझदा अपने आप को कुछ समझदा कि मैं भी कुछ हैगा हाँ तो गुरु जी कहते हंकार ही है ये मैं लिया। तो गुरु जी समझाने लगे कहते त्याग त्यागे त्याग का मतलब की है कहते मना यह हंकार ये मन की मलीनता जी है ना यदि त्याग करने की ताकत तेरे अंदर हैगी है किसी और जन्म के अंदर ताकत नहीं पैदा हुई इस जन्म के अंदर त्याग करने की ताकत तेरे अंदर हैगी है पर अगर त्यागे अखर आ गया कहते ताकत हैगी है। मनुखी जन्म के अंदर हर शरीर के अंदर ताकत है हंकार को त्यागन की मनुखी जन्म ही यदि ताकत वाला पैदा होया क्योंकि गुरु जी बाणी च लिखते हैं कहते लख 84 जोन सुबाई मानस कहो प्रभ दी वड्याई कहते 84 लख जोन पैदा की थी। पर एक मनुख जामा जिस वड्याई मिली आके मन कि वड्याई मिली कहते इस शरीर के अंदर मना तो अपने आप को पछाण सकता ये तो मतलब ताकत हैगी है ना वक्री फिर कोई। तो गुरु जी की कहन लगे कहते त्याग करने की ताकत तेरे च हैगी है पर त्यागे उस ताकत को वरत के ना कोई इस हंकार का कोई त्याग कर ले वो वक्री खेड़िया ताकत सारे अंदर है आपसी गल पल बनना। कई बार असी लोग कहने कि संतां महापुरखों ने रब की प्राप्ति कर ली है असी लोग इतने कितने पहुँच सकते हैं अपने मन चाहता असी इतने कितने पहुँच सकते हैं तो बड़ी औखी खेड़ आ बड़ा औखा मार गया। तो धन गुरु ग्रंथ साहिब जी पता कहते कहते वखर ते बन जा रहे हैं दोहां रही समय कहते वेचण वाले अंदर तो खरीदन वाले अंदर उस अकाल पुरख की प्रकाश की ताकत एको जी समाई हुई है एको जी साधु के अंदर भी वही दात आम इंसान के अंदर भी वही दात है। फर्क सिर्फ इन्ना आ गुरु प्यारियो एक दिन साधु भी तुहाडे वर्गा सी तुहाडे ही रूप दे विच सी तुहाडे वांगू ही उहदा मन मैला सी पर उहने मन नूं धो लिया है तो संत बन गया। संत किहनूं कहिंदे सस्से तो सादगी नन्ने तो निम्रता ते तत्ते तो त्याग उन्होंने संत कहें। ਉਹਦੇ ਅੰਦਰ ਸਾਦਗੀ ਆ ਗਈ ਹੈ, ਨਿਮਰਤਾ ਆ ਗਈ ਹੈ ਤੇ ਤਿਆਗ ਪੈਦਾ ਹੋ ਗਿਆ, ਸੰਤ ਬਣ ਗਏ। ਅਵਸਥਾ ਹੈ, ਸੰਤ ਸਰੀਰ ਦਾ ਨਾਂ ਨਹੀਂ ਹੈ, ਸੰਤ ਕਿਸੇ ਸਰੀਰ ਦਾ ਨਾਂ ਨਹੀਂ ਹੈ, ਕਿਸੇ ਬਾਣੇ ਦਾ ਨਾਂ ਨਹੀਂ ਹੈ, ਕਿਸੇ ਪਹਿਰਾਵੇ ਦਾ ਨਾਂ ਸੰਤ ਨਹੀਂ ਹੈ, ਸੰਤ ਅਵਸਥਾ ਦਾ ਨਾਂ ਹੈ। ਜਦੋਂ ਮਨ ਦੇ ਅੰਦਰ ਸਾਦਗੀ ਆ ਜਾਂਦੀ ਹੈ, ਨਿਮਰਤਾ ਆ ਜਾਂਦੀ ਹੈ ਤੇ ਸੰਸਾਰ ਦੇ ਮੋਹ ਦਾ ਤਿਆਗ ਹੋ ਜਾਂਦਾ, ਉਸ ਅਵਸਥਾ ਦਾ ਨਾਂ ਸੰਤ ਹੈ। ਠੀਕ, ਸੰਤ ਕਿਹਨੂੰ ਕਹਿੰਦੇ ਆ? ਕਿਸੇ ਚੀਜ਼ ਦਾ ਸੁਣ ਹੋ ਜਾਣਾ। ਸੁਣ ਕਿਹਨੂੰ ਕਹਿੰਦੇ ਆ? ਕਿਸੇ ਚੀਜ਼ ਦਾ ਬੰਦ ਹੋ ਜਾਣਾ। ਠੀਕ, ਤੇ ਗੁਰੂ ਜੀ ਕੀ ਕਹਿੰਦੇ? ਜਦੋਂ ਅਸੀਂ ਗੁਰੂ ਚਰਨਾਂ ਨਾਲ ਜੁੜਦੇ ਹਾਂ, ਗੁਰੂ ਕੋਲ ਸ਼ਬਦ ਲੈਂਦੇ ਹਾਂ, ਸ਼ਬਦ ਦੀ ਅਰਾਧਨਾ ਸ਼ੁਰੂ ਕਰਦੇ ਹਾਂ, ਜਦੋਂ ਸ਼ਬਦ ਦੀ ਅਰਾਧਨਾ ਸ਼ੁਰੂ ਕਰਦੇ ਹਾਂ ਤਾਂ ਕੀ ਹੁੰਦਾ? ਸਾਡੇ ਅੰਦਰ ਪਹਿਲਾਂ ਫੁਰਨੇ ਫੁਰਦੇ ਸੰਸਾਰ ਦੇ, ਮੈਨੂੰ ਆਹ ਮਿਲ ਜਾਏ, ਮੈਨੂੰ ਉਹ ਮਿਲ ਜਾਏ, ਮੇਰਾ ਕੰਮ ਬਣ ਜਾਵੇ। ਪਰ ਜਦੋਂ ਸਾਨੂੰ ਗੁਰਬਾਣੀ ਦੀ ਸੋਝੀ ਆਉਣ ਲੱਗ ਪੈਂਦੀ ਹੈ, ਸਾਡੀ ਸੁਰਤ ਸ਼ਬਦ ਨਾਲ ਜੁੜਨ ਲੱਗ ਪੈਂਦੀ ਹੈ, ਤੇ ਸਾਡੇ ਅੰਦਰੋਂ ਫੁਰਨੇ ਸੁੰਨ ਹੋ ਜਾਂਦੇ ਆ। ਜਦੋਂ ਫੁਰਨੇ ਸੁੰਨ ਹੋ ਜਾਂਦੇ ਤਾਂ ਅਸੀਂ ਸੰਤ ਦੀ ਅਵਸਥਾ ਚਲੇ ਜਾਂਦੇ ਹਾਂ। ਸੋ ਧਿਆਨ ਦੇਣਾ, ਗੁਰੂ ਜੀ ਆਪ ਜੀ ਨੂੰ ਸਮਝਾਉਣ ਲੱਗੇ, ਕਹਿੰਦੇ ਹੇ ਪ੍ਰਾਣੀ ਅਵਸਥਾ ਬਣਾ। ਕੈਸੀ ਅਵਸਥਾ ਬਣਾ? ਕਹਿਣ ਲੱਗੇ ਤਿਆਗ ਦੀ ਤਾਕਤ ਤੇਰੇ ਅੰਦਰ ਹੈ, ਪਰ ਕੋਈ ਤਾਕਤ ਵਰਤ ਲਵੇ ਉਹਨੂੰ ਤਿਆਗੇ ਕਹਿੰਦੇ। ਜੇ ਕੋਈ ਤਿਆਗ ਦੇਵੇ ਤੇ ਕਹਿੰਦਾ ਤਿਆਗਣ ਤੋਂ ਬਾਅਦ ਚ ਬਣੇਗਾ ਕੀ? ਕਹਿੰਦੇ ਦੇਖ। ਦੇਖਣਾ ਮਤਲਬ ਕੀ ਹੈ? ਦੇਖੋ ਆਪ ਜੀ ਕਿਸੇ ਵੇਲੇ ਕਹਿੰਦੇ ਕਿਸੇ ਬੱਚੇ ਨੂੰ, ਕਹਿੰਦੇ ਬੇਟੇ ਉਹ ਤੁਰਿਆ ਜਾਣ ਰਿਹਾ ਸੀ, ਡਿੱਗ ਪਿਆ, ਸੱਟ ਲੱਗ ਗਈ, ਤੇ ਤੁਸੀਂ ਬੱਚੇ ਨੂੰ ਕੀ ਕਹਿੰਦੇ? ਬੇਟੇ ਦੇਖ ਕੇ ਤੁਰਿਆ ਕਰੋ, ਹੇਠਾਂ ਮੈਂ ਦੇਖਿਆ ਕਰੋ। ਇਹਦਾ ਮਤਲਬ ਦੇਖਣਾ, ਮਤਲਬ ਧਿਆਨ ਲਾਉਣਾ। ਤੇ ਗੁਰੂ ਜੀ ਕਹਿੰਦੇ ਕਿ ਦੇਖ, ਕਿੱਧਰ ਦੇਖ? ਜਦੋਂ ਆਪਣਾ ਹੰਕਾਰ ਦਾ ਤਿਆਗ ਕਰ ਦੇਗਾ ਨਾ, ਫਿਰ ਤੇਰੇ ਕੋਲ ਤਾਕਤ ਪੈਦਾ ਹੋਏਗੀ ਆਪਣੇ ਅੰਦਰ ਵੇਖਣ ਦੀ। ਉਸ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰ ਦੀ ਤਾਕਤ ਤੇਰੇ ਕੋਲ ਨਹੀਂ ਆ ਸਕਦੀ। ਕਹਿੰਦੇ ਦੇਖ, ਫਿਰ ਆਪਣੇ ਅੰਦਰ ਦੇਖ। ਕੀ ਦੇਖ? ਫੁੱਲ, ਫੁੱਲ, ਫੁੱਲੇ। ਕਹਿੰਦੇ ਜਦੋਂ ਤੂੰ ਆਪਣੇ ਅੰਦਰ ਦੇਖੇਗਾ ਨਾ, ਜਿਹੜੇ ਤੇਰੇ ਅੰਦਰ ਗਿਆਨ ਇੰਦਰੀਆਂ ਨਾ, ਇਹ ਵੀ ਫੁੱਲ ਨੇ, ਇਹਨਾਂ ਚ ਵੀ ਖੁਸ਼ਬੂ ਆ। ਤੇਰਿਆਂ ਗਿਆਨ ਇੰਦਰੀਆਂ ਵਿੱਚ ਵੀ ਖੁਸ਼ਬੂ ਆ, ਤੇਰੇ ਗਿਆਨ ਇੰਦਰੀ ਫੁੱਲਾਂ ਦੇ ਨਿਆਈ ਹੈ। ਤਾਂ ਕੀ ਕਹਿੰਦੇ? ਫੁੱਲ, ਫੁੱਲ, ਫੁੱਲੇ। ਫੁੱਲੇ ਕਿਹਨੂੰ ਕਹਿੰਦੇ? ਕਹਿੰਦੇ ਜਿੱਦਣ ਤੂੰ ਆਪਣੇ ਅੰਦਰ ਝਾਤੀ ਮਾਰਨ ਲੱਗ ਪਏਗਾ ਨਾ, ਤਿਆਗ ਕੇ। ਕੀ ਤਿਆਗ ਕੇ? ਹੰਕਾਰ ਤਿਆਗ ਕੇ, ਆਪਣੇ ਮਨ ਦੀ ਮੈਲ ਤੋਂ ਪਰਾਂ ਹੋ ਕੇ। ਮੈਂ ਆਪਣੀ ਮਨ ਦੀ ਮੈਲ ਛੱਡ ਕੇ, ਝੂਠੀਆਂ ਮੰਗਾਂ, ਤ੍ਰਿਸ਼ਨਾਵਾਂ, ਭਾਵਨਾ ਛੱਡ ਕੇ ਜਦੋਂ ਇਸ ਅਵਸਥਾ 'ਚ ਪਹੁੰਚੇਗਾ ਤੇ ਕੀ ਕਰੇਗਾ? ਆਪਣੇ ਅੰਦਰ ਝਾਤੀ ਮਾਰਨ ਜੋਗਾ ਹੋਏਗਾ। ਜਦੋਂ ਝਾਤੀ ਮਾਰ ਕੇ ਦੇਖੇਗਾ ਤੇ ਤੇਰੇ ਜਿਹੜੇ ਗਿਆਨ ਰੂਪੀ ਫੁੱਲੇ ਆ ਕੇ ਨਹੀਂ, ਕਹਿੰਦਾ ਕੀ ਲੱਗੇਗਾ ਫਿਰ ਤੈਨੂੰ? ਇਹ ਤੈਨੂੰ ਖਿੜੇ ਨਜ਼ਰ ਆਉਣਗੇ, ਖੁਸ਼ ਨਜ਼ਰ ਆਉਣਗੇ, ਤੈਨੂੰ ਮਹਿਸੂਸ ਹੋਵੇਗਾ। ਕੀ ਮਹਿਸੂਸ ਹੋਵੇਗਾ? ਇਹ ਬੜਾ ਆਨੰਦ ਆ। ਧਿਆਨ ਦੇਣਾ, ਬਾਣੀ ਚ ਇਹਨਾਂ ਦੇ ਗਿਆਨ ਇੰਦਰੀਆਂ ਦੀ ਗੁਰੂ ਜੀ ਗੱਲ ਕਰਨ ਲੱਗੇ। ਕਬੀਰ ਜੀ ਕਹਿੰਦੇ, ਕਬੀਰ ਐਸਾ ਬੀਜ ਬੋਏ ਬਾਰਾਂ ਮਾਸ ਫੁਲੰਦ, ਸ਼ੀਤਲ ਛਾਇਆ ਗੈਰ ਫਲ ਪੰਖੀ ਕੇਲ ਗ੍ਰੰਥ। ਧਿਆਨ ਦੇਣਾ, ਕਬੀਰ ਜੀ ਦੱਸਣ ਲੱਗੇ, ਕਹਿੰਦੇ ਐਸਾ ਬੀਜ ਬੋਏ, ਕਹਿੰਦੇ ਮਨਾ ਆਪਣੀ ਆਤਮਿਕ ਪੈਲੀ ਦੇ ਅੰਦਰ ਇਹੋ ਜਿਹਾ ਬੀਜ ਪਾ, ਇਹੋ ਜਿਹਾ ਬੀਜ ਬੋ, ਇਹੋ ਜਿਹੇ ਬੀਜ ਦੀ ਬਿਜਾਈ ਕਰ। ਕਿਹੋ ਜਿਹੇ ਦੀ? ਬਾਰਾਂ ਮਾਸ ਫੁਲੰਦ, ਜਿਹੜਾ ਬਾਰਾਂ ਮਹੀਨੇ ਹੀ ਫਲ ਦਿੰਦਾ ਰਹੇ। ਹੁਣ ਧਿਆਨ ਦਿਓ, ਮੰਨਿਆ ਕਈ ਸੱਜਣ ਕਹਿਣਗੇ ਅੱਜ ਕੱਲ੍ਹ ਤੇ ਬਾਰਾਂ ਮਹੀਨੇ ਪਪੀਤਾ ਚੱਲਦਾ, ਅੱਜ ਕੱਲ੍ਹ ਤੇ ਬਾਰਾਂ ਮਹੀਨੇ ਸੇਬ ਚੱਲਦਾ, ਅੱਜ ਕੱਲ੍ਹ ਤੇ ਕੁਦਰਤੀ ਚੇਂਜ ਹੋ ਗਈ ਹੈ। ਗੁਰੂ ਪਿਆਰਿਓ, ਬੇਸ਼ੱਕ ਬਾਰਾਂ ਮਹੀਨੇ ਪਪੀਤਾ ਚੱਲਦਾ ਆ, ਮਿਲਦਾ ਆ, ਪਰ ਇੱਕ ਗੱਲ ਪੱਲੇ ਬੰਨਿਓ, ਕਿਸੇ ਪੇੜ ਕੋਲ ਤਾਕਤ ਨਹੀਂ ਹੈ ਬਾਰਾਂ ਮਹੀਨੇ ਫਲ ਨੂੰ ਦੇਣ ਦੀ। ਕੀ ਹੋਏਗਾ? ਫਲ ਲੱਗਾ, ਤੁਸੀਂ ਤੋੜ ਲਿਆ, ਉਹ ਦੁਬਾਰਾ ਪੁੰਗਰੇਗਾ, ਦੁਬਾਰਾ ਉਹਨੂੰ ਫਲ ਲੱਗੇਗਾ, ਪਰ ਬਾਰਾਂ ਮਹੀਨੇ ਉਹਦੇ ਫਲ ਨਹੀਂ ਦੇਣ ਦੀ ਤਾਕਤ। ਠੀਕ ਹੈ, ਕੀ ਹੈ? ਸੀਜ਼ਨ ਚੇਂਜ ਹੋ ਗਿਆ। ਕਿੱਦਾਂ? ਕੁਝ ਬੂਟੇ ਗਰਮੀਆਂ 'ਚ ਫਲ ਦਿੰਦੇ ਨੇ, ਕੁਝ ਬੂਟੇ ਸਰਦੀਆਂ ਦਿੰਦੇ, ਫਲ ਬਾਰਾਂ ਮਹੀਨੇ ਮਿਲਦਾ ਹੈ, ਪਰ ਇੱਕ ਬੂਟੇ ਕੋਲ ਬਾਰਾਂ ਮਹੀਨੇ ਫਲ ਦੇਣ ਦੀ ਤਾਕਤ ਨਹੀਂ ਹੈ, ਕਿਸੇ ਬੀਜ ਤਾਕਤ ਨਹੀਂ ਹੈ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਕਬੀਰ ਐਸਾ ਬੀਜ ਬੋਏ, ਕਹਿੰਦੇ ਇਹੋ ਜਿਹਾ ਬੀਜ ਪਾ ਬਾਰਾਂ ਮਾਸ ਫੁਲੰਤ, ਜਿਹੜਾ ਬਾਰਾਂ ਮਹੀਨੇ ਫਲ ਦਿੰਦਾ ਰਹੇ। ਉਹ ਕਿਹੜਾ ਬੀਜ ਹੈ? ਉਹ ਨਾਮ ਹੈ। ਕਹਿੰਦੇ ਆਪਣੇ ਆਤਮਿਕ ਪੈਲੀ ਚ ਨਾਮ ਦੀ ਬਿਜਾਈ ਕਰ ਲੈ, ਜਿੱਦਣ ਇਹਨੂੰ ਫਲ ਪਾਵੇਗਾ ਨਾ ਤੇ ਬਾਰਾਂ ਮਹੀਨੇ ਫਲ ਆਏਗਾ। ਕਹਿੰਦਾ ਭਾਵ ਬ੍ਰਹਮ ਗਿਆਨ ਫਲਿਆ, ਤੇ ਜਿਹਦੇ ਅੰਦਰ ਬ੍ਰਹਮ ਗਿਆਨ ਉਜਾਗਰ ਹੋ ਜਾਂਦਾ ਨਾ, ਗੁਰੂ ਪਿਆਰੋ 24 ਘੰਟੇ ਉਹਦੇ ਅੰਦਰੋਂ ਬ੍ਰਹਮ ਗਿਆਨ ਉਜਾਗਰ ਰਹਿੰਦਾ, ਕਦੀ ਮੱਧਮ ਨਹੀਂ ਪੈਂਦਾ। ਇਹਨੂੰ ਕਹਿੰਦੇ ਆ ਬਾਰਾਂ ਮਾਸ ਫੁਲੰਤ, ਸ਼ੀਤਲ ਛਾਇਆ ਗੈਰ ਫਲ। ਸ਼ੀਤਲ ਛਾਇਆ, ਸ਼ੀਤਲ ਕੀ ਹੈ? ਮਨ ਚ ਸ਼ਾਂਤੀ, छाया की है, ठंडक, ठीक है, मन च शांति आ गई, ठंडक पैदा हो गई उस बीज पाउण दे नाल। ते की होया? गहर, गहर बापक गंभीरता, मन गंभीर हो गया, कदा गंभीर हो गया, इहदे विच इक खिच पैदा हो गई परमात्मा दे मलीनता दी, उहदे च मिलण दी कि मैं मिलना है परमात्मा। इह जदों चाह पैदा होया ते गुरु जी की कहण लगे, पंखी खेल ग्रंथ। हुण ध्यान दिओ, आपां हुणे गल कीती ना वी ज्ञान इंद्रे वी फलिया, ठीक है। हुण पंखी खेल ग्रंथ की होया? जिहड़े साडे अंदर पंखी है ना, साडे ज्ञान अंदर ही है, इह बाहर भटकदे आ, इह बाहरों कुछ चोगा लभदे फिरदे आ, बाहर दी चीजां चों नंद लभदे फिरदे आ। असीं गुरु ग्रंथ साहिब मत्था टेकदे आ, साडे मन च खिच पता की हुंदी, धन गुरु ग्रंथ साहिब जी कृपा करो, फलानी चीज कहिंदे सानूं मिल जाए असीं सुख भोग लईए, सानू भी गड्डी मिल जाए कि असीं भी सुख भोग लीए, सानू कोठी मिल जाए कि असीं सुख भोग ली। गुरु प्यारे, शरीरक सुख कोठी च आ, शरीरक सुख कार च आ, शरीरक सुख किसी जायदाद च आ, पर आत्मिक सुख नाम च आ। गुरु ग्रंथ साहिब कहिंदे सुख अखर आवे ना सुख, वह आत्मिक आनंद की गल की है, ना कि संसारिक सुखों की गल की है। गुरबाणी सुख अखर आ जाए कितने भी, तो सुख को कितने ना जोड़ लिया करो संसार ना, आत्मिक सुख की गल की। ते गुरु जी की कहन लगे, पंखी केल करंद, कहंदे ने मेरे ज्ञान दे पंखी है, की करदे आ? इस संसारी सुख लैण लई बाहर उड़दे आ, डारियां मारदे फिरदे आ, इन्हां नूं सुख मिलदा नहीं कितों। फिर की हुंदा? जदों असीं बी अंदर पा दिंदे नाम दा, ते इह ज्ञान इंद्रे बाहर उड के जाण चोगा चुणन दी बजाए अंदर रहण लग पैंदे आ, ते उस नाम रूपी फल तों आनंद मानण लग पैंदे आ, अंदर टिक जांदे आ, ज्ञान इंद्रे ठीक जाते हैं। इन्हों गुरु जी कहन लगे, कहन लगी भी देख तेरे अंदरों, झाती मार के देख तेरे ज्ञान इंद्रे फुलन लग पे। कहना पाओ खड़ाओ च आ गया, चा चढ़ गया। उन्होंने कहता असी भी तेरे नाल हाँ, मन नू कहन लगे तेरे सहयोगी हाँ, तू कर भगती, हुण असी तेनू अपने मगर नहीं लावांगे, असी तेरे मगर लगांगे। फिर की कहन लगे? कहते चरण कमल पागे तुम मिलो प्रभ सुपागे। ध्यान देना, चरण कमल पागे, कहिंदे भी ये अवस्था बनदी किदां आ, अंदरों जाण दी, अपने अंदरों देखण दी अवस्था बनदी किदां? कहिंदे चरण कमल, चरण की है? आड़ी गुरबाणी है ना, ये चरण है। कमल की है? कमल दा फुल है। कमल दा फुल आप जी ने देखिया छप्पड़ चुगदा, उहदी जड़ां मिट्टी च नहीं होंदियां, जिन्ना मर्जी पानी भरी जाइए उच्चा होता जाता, कभी पानी च डुबदा नहीं है। तो गुरु जी कहन लगे, कहते मना जे तू गुरु के चरणों नाल जुड़ जाना, पागे का मतलब चंबड़े रहना, कहते जे तू इस गुरु के चरणों नाल चंबड़िया रहना, गुरु के शब्द नाल चंबड़िया रहना। चंबड़ का मतलब की होंगे? किसी चीज़ को पक्का फड़ के रखना चंबड़ना कहते। कहता भाव जे तू इस गुरु के बोलों मन करके पक्का फड़ के रखता, यह नहीं गुरु घर गए तो पाठ किया जां पाठ सुनिया ते दस पांच मिनट की क्या कोई बल्ले बल्ले बड़ा आनंद आया, उठ के घर गए तो भुल गए सब कुछ। कहते अवस्था नहीं चाहिए। कहते किवें? कहते पकड़ के रखे चंबड़िया रवे। कहना भावक संसार दे काम कर करद्या धंधे करद्या भी तेरा चित गुरु चरणा नाल जुड़े ही रवे, संसार दे काम कर करद्या उत्थे जुड़िया रवे, ठीक है। फिर गुरु जी समझाउण लगे, कहिंदे जे तू ये काम करदा तो तेरी अवस्था किदां दी बन जाऊगी? संसार दे काम कर करेगा तू, पर तेरी कमल दे फुल वर्गी अवस्था बन जाएगी। जिवें कमल दा फुल पानी च डुबदा नहीं, फिर जिन्ने मर्जी तेरे उत्ते संसार दे मोह माया दा भाव पै जाए कदी डुबेगा नहीं, कदी उहदे च खुबेगा नहीं, तू उत्थे बैठा भी गुरु नाल जुड़िया रहेगा। फिर की करन लगे? तुम मिलो प्रभ सुभागे। कहिंदे मना यह जदों काम करेगा ना, फिर तू भागा वाला हो जाएगा, फिर तू परमात्मा च लीन योग हो जाएगा। कदों? जे तू गुरु ग्रंथ साहिब दे चरणां नूं गुरबाणी नूं चिंबड़दा आ, उठ के पढ़दा आ, ठीक है। जे तेरी अवस्था बनदी है, फिर गुरु जी की कहन लगे? कहन लगे हर चेत मन मेरे। कहते मना अवस्था बननी पता कितना? भी 24 घंटे तेनू परमात्मा छोटे रवे, 24 घंटे तेरी खिच परमात्मा वाले पासे रवे कि मैं उहदे च लीन होना। यह ना हो कि घड़ी पल तू गुरु चरणा च बैठा तेरा ध्यान लग गया कि यार बाकी असी भी रब लभीए कितने, असी भी कितने परमात्मा वाले पासे लगीए, असी भी सिमरन करिए भगती करिए, इतों उठ के गए घर गए ਘਰੋਂ ਸਲਾਹ ਮਿਲਿਆ ਵੀ ਉਹ ਫਲਾਣਾ ਸੋ ਆਪਣੇ ਉਹ ਪਲਾਟ ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਕੀ ਕਹਿੰਦਾ, ਕੋਈ ਗੱਲ ਨੀ, ਤੁਸੀਂ ਮੈਨੂੰ ਦੱਸ ਦਿਓ, ਮੈਂ ਤੇ ਐਵੇਂ ਘੰਟਾ ਬਰਬਾਦ ਕਰ ਰਿਹਾ ਉੱਥੇ। ਹੈ ਆ ਚੰਗਾ, ਮੈਂ ਗੁਰੂ ਘਰ ਗਿਆ ਅੱਜ, ਮੈਂ ਸੁੱਖ ਪਹਿਲਾਂ ਆ ਜਾਣਾ ਸੀ। ਇਹਦਾ ਮਤਲਬ ਕੀ ਹੈ, ਕਿਸੇ ਗੁਰੂ ਨਾਲ ਜੁੜਿਆ ਨਹੀਂ। ਕਿਸੇ ਨੇ ਕਿਹਾ ਕਬਜ਼ਾ ਕਰ ਲੈਣਾ ਸੀ ਕਿਸੇ ਨੇ, ਕੀ ਕਹਿੰਦਾ ਜੇ ਜੁੜਿਆ ਤੇ ਧੌਲੀ ਜੀ ਕਹਿੰਦਾ, ਉਹ ਕਹਿੰਦਾ ਕੋਈ ਗੱਲ ਨੀ, ਪਰਵਾਹ ਨਾ ਕਰੋ, ਜਿਸ ਕੀ ਵਸਤ ਸੋਈ ਲੈ ਜਾਏਗਾ, ਜੇ ਸਾਡਾ ਹੋਊਗਾ ਨਾ ਤੇ ਕੋਈ ਖੋਲੂਗਾ। ਇਹ ਜੁੜੇ ਦੀ ਨਿਸ਼ਾਨੀ ਹੈ। ਕਦੇ ਵੀ ਮਨ ਚ ਟੈਨਸ਼ਨ ਨਹੀਂ ਆਈ, ਮਨ ਦੇ ਵਿੱਚ ਗੁਰੂ ਚਰਨਾਂ ਤੋਂ ਦੂਰ ਨਹੀਂ ਹੋਇਆ। ਉੱਥੇ ਜੁੱਥੇ ਜਾ ਕੇ ਵੀ ਸੁਣ ਕੇ ਵੀ ਤੇ ਤੁਹਾਡਾ ਪਲਾਟ ਤੇ ਕਬਜ਼ਾ ਕਰਨਾ ਚਾਹੁੰਦਾ, ਕੋਈ ਕੀ ਕਹਿੰਦਾ, ਉਹ ਕੋਈ ਨਹੀਂ ਕਰਦਾ, ਰੱਬ ਬੈਠਾ। ਜਿਹਦੀ ਚੀਜ਼ ਹੈ ਉਸੇ ਕੋਲ ਰਹਿਣੀ ਹੈ ਨਾ, ਟੈਨਸ਼ਨ ਲਈ ਜਾਓ, ਕਿਤੇ ਨਹੀਂ ਕਬਜ਼ਾ ਕਰਦਾ ਕੋਈ। ਜੁੜਿਆ ਆ, ਘਰ ਜਾ ਕੇ ਵੀ ਜੁੜਿਆ ਰਿਹਾ ਤੇ ਪਲਾਟ ਤੇ ਕਬਜ਼ਾ ਨਹੀਂ ਹੋਣਾ, ਠੀਕ ਹੈ। ਕਿਉਂ? ਇਹ ਤਾਂ ਸਿਰਫ ਗੁਰੂ ਜੀ ਨੇ ਨਾ ਪਰਮਾਤਮਾ ਨੇ ਖੇਡ ਖੇਡੀ ਅੱਜ। ਕਿਹੜੀ ਖੇਡ ਖੇਡੀ? ਕਿਉਂਕਿ ਘੱਟ ਘੱਟ ਮੈਂ ਹਰਜੂ ਬਸੇ, ਸਾਰਿਆਂ ਅੰਦਰ ਰੱਬ ਵੱਸਦਾ ਹੈ ਨਾ, ਤੇ ਉਧਰ ਰੱਬ ਵੱਸ ਕੇ ਨਾ ਕਿਸੇ ਅੰਦਰ, ਤੇ ਪਰਖਣ ਲਈ ਚਲਾ ਗਿਆ। ਕਹਿੰਦੇ ਗਿਆ ਤੇ ਗੁਰੂ ਘਰ ਸੀ ਅੱਜ, ਬੈਠਾ ਸੀ ਤੇ ਬੜਾ ਆਨੰਦ ਮੰਨ ਰਿਹਾ ਸੀ, ਵੇਖਾਂ ਭਲਾ ਅਜੇ ਵੀ ਜੁੜਿਆ ਕਿ ਟੁੱਟ ਗਿਆ। ਕਿਸੇ ਅੰਦਰ ਵੜ ਕੇ ਨਾ ਐਵੇਂ ਪਾਢੀ ਮਾਰ ਗਏ। ਕਹਿੰਦੇ ਆ ਪਲਾਟ ਤੇ ਮੇਰਾ ਆ, ਮੈਂ ਤੇ ਕਬਜ਼ਾ ਕਰਨਾ, ਤੁਸੀਂ ਕਿੱਦਾਂ ਕਿਤੇ ਕਬਜ਼ਾ ਕਰਕੇ ਬੈਠੇ ਹੋ? ਇੱਕ ਵੀ ਕਹਿੰਦਾ ਜੇ ਤੇ ਕਹਿ ਗਿਆ ਕੋਈ ਗੱਲ ਨਹੀਂ ਯਾਰ, ਜਿਹਦਾ ਹੋਊਗਾ ਲੈ ਜਾਊਗਾ। ਤੇ ਪਰਮਾਤਮਾ ਉਹਦੇ ਅੰਦਰੋਂ ਨਿਕਲ ਗਏ, ਉਹ ਮਨ ਬਿਰਤੀ ਖਤਮ ਹੋ ਗਈ। ਕਿਹੜੀ? ਕਬਜ਼ਾ ਕਰਨ ਵਾਲੀ। ਕਹਿੰਦਾ ਸੋਰੀ ਭਾਅ ਜੀ, ਮੈਂ ਨਹੀਂ ਕਹਿ ਗਿਆ, ਮੈਨੂੰ ਕਿਸੇ ਨੇ ਕਿਹਾ ਤੇਰਾ ਵਾਲਾ ਪਲਾਟ ਹੀ ਹੈ, ਪਰ ਮੈਨੂੰ ਪਤਾ ਲੱਗਾ ਮੇਰਾ ਨਹੀਂ। ਸਿਰਫ ਪਰਮਾਤਮਾ ਨੇ ਪਰਖਿਆ ਤੁਹਾਨੂੰ, ਤਨਕਾਇਆ ਤੁਹਾਨੂੰ ਕਿ ਤੁਸੀਂ ਗੁਰੂ ਘਰ ਤੇ ਬੈਠੇ ਸੀ ਮੇਰੇ ਲਾਗੇ, ਗੁਰੂ ਘਰੋਂ ਆ ਕੇ ਵੀ ਮੇਰੇ ਹੀ ਹੋ ਗਏ ਜਾਂ ਸੰਸਾਰ ਦੇ ਹੋ ਗਏ ਹੋ? ਕਦੀ ਇੱਕ ਗੱਲ ਪੱਲੇ ਬੰਨਿਓ, ਇੱਕ ਇਨਸਾਨ ਗੁਰੂ ਘਰ ਆਉਂਦਾ ਸੀ ਰੋਜ਼, ਇੱਕ ਇਨਸਾਨ ਗੁਰੂ ਘਰ ਰੋਜ਼ ਆਉਂਦਾ ਸੀ। ਤੇ ਪਤਾ ਕੀ ਹੋਇਆ, ਉਹ ਪੰਜ ਸੱਤ ਦਸ ਦਿਨ ਆਉਂਦਾ ਰਿਹਾ ਤੇ ਉਹਨੂੰ ਕੋਈ ਮਜ਼ਾਕ ਕਰਨ ਲੱਗ ਪਿਆ। ਕਹਿੰਦਾ ਵੀ ਤੂੰ ਤੇ ਲੱਗਦਾ ਸਾਧੂ ਹੀ ਬਣ ਜਾਣਾ ਹੁਣ, ਤੂੰ ਤੇ ਰੋਜ਼ਦਾਰੀ ਗੁਰੂ ਘਰ ਤੁਰਿਆ ਰਹਿੰਦਾ। ਉਹ ਹਟ ਗਿਆ। ਉਹਨੂੰ ਕਿਸੇ ਪੁੱਛਿਆ, ਪੈਸਾ ਕੀ ਕਰੋਗੇ, ਤੁਸੀਂ ਆਉਂਦੇ ਨੀ ਹੁਣ? ਕਹਿੰਦਾ ਯਾਰ ਲੋਕ ਮਜ਼ਾਕ ਬੜਾ ਕਰਦੇ ਯਾਰ, ਵੀ ਤੂੰ ਤੇ ਸਾਧੂ ਹੀ ਬਣ ਜਾਣਾ ਹੈ। ਫਿਰ ਕਹਿੰਦਾ ਮੈਂ ਕਿਹਾ ਛੱਡ ਪਰ, ਮੈਂ ਨੀ ਜਾਣਾ ਨੀ। ਤੇ ਪਿੱਛੇ ਮਹਾਂਪੁਰਖ ਖੜੇ ਸੀ ਤੇ ਪਤਾ ਕੀ ਕਹਿੰਦੇ, ਕਹਿੰਦੇ ਉਹ ਭੋਲਿਆ, ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲੈਣਾ ਵੀ ਤੈਨੂੰ ਮਜ਼ਾਕ ਕੌਣ ਕਰਨ ਡਿਆ ਸੀ, ਤਾਨੇ ਕੌਣ ਮਾਰਨ ਡਿਆ ਸੀ, ਸਾਡਾ ਗੁਆਂਢੀ ਮਾਰਨ ਡਿਆ ਸੀ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਕੀ ਪੁੱਛਣਾ, ਮੈਂ ਜਾਣਦਾ ਨੀ ਉਹਨੂੰ। ਤੇ ਮਹਾਂਪੁਰਖ ਕਹਿੰਦੇ ਭੋਲਿਆ, ਨਾ ਗੁਆਂਢੀ ਅੰਦਰ ਰੱਬ ਨਹੀਂ ਵੱਸਦਾ। ਕਹਿੰਦਾ ਵੱਸਦਾ? ਕਹਿੰਦਾ ਫਿਰ ਰੱਬ ਨੇ ਮੈਨੂੰ ਸੁਨੇਹਾ ਦਿੱਤਾ, ਕਿਉਂਕਿ ਮਹਾਂਪੁਰਖ ਇੱਦਾਂ ਦੀਆਂ ਗੱਲਾਂ ਕਰਦੇ। ਕਹਿੰਦਾ ਰੱਬ ਮੈਨੂੰ ਸੁਨੇਹਾ ਦਿੰਦਾ, ਕਹਿੰਦਾ ਮੈਂ ਗੁਆਂਢੀ ਅੰਦਰ ਵੜ ਕੇ ਜਿਹਨੂੰ ਮਜ਼ਾਕ ਕੀਤਾ, ਵੇਖ ਲਾ ਨਹੀਂ ਆਇਆ, ਇਹਦਾ ਮੇਰੇ ਗੁਆਂਢੀ ਦੀ ਚੰਗੀ ਲੱਗੀ, ਇਹਨੂੰ ਮੇਰੀ ਗੱਲ ਚੰਗੀ ਨਹੀਂ ਲੱਗੀ। ਐਵੇਂ ਨਾ ਤਾਨੇ ਮਿਹਣੇ ਸੁਣ ਕੇ ਰੁਕ ਜਾ ਕਰੋ, ਜਿਹਨੂੰ ਤਾਨੇ ਮਿਹਣੇ ਪਏ ਨਹੀਂ ਸਮਝ ਲਓ ਅਜੇ ਤੱਕ ਗੁਰੂ ਦੇ ਲਾਗੇ ਹੋਇਆ ਹੀ ਨਹੀਂ। ਜਿਹਨੂੰ ਤਾਨੇ ਮਿਹਣੇ ਵੱਜੇ ਜੱਗਦੇ ਨਾ ਸਮਝ ਲਓ ਗੁਰੂ ਦੇ ਲਾਗੇ ਆ, ਉਹ ਨਜ਼ਦੀਕ ਹੈ ਗੁਰੂ ਦੇ। ਜਿਹਨੂੰ ਦੁੱਖ ਮਿਲਿਆ ਹੀ ਨਹੀਂ ਗੁਰੂ ਘਰ ਆ ਕੇ, ਸਮਝ ਲਓ ਅਜੇ ਤੱਕ ਪਰਮਾਤਮਾ ਤੇ ਦਿਆਲੂ ਨਹੀਂ ਹੋਇਆ, ਠੀਕ ਹੈ। ਕਿਉਂਕਿ ਬਾਣੀ ਚ ਲਿਖਿਆ, ਦੁੱਖ ਮੈਂ ਸਿਮਰਨ ਸਭ ਕਰੇ ਸੁੱਖ ਮੈਂ ਕਰੇ ਨਾ ਕੋਈ, ਦੁੱਖ ਮਿਲਣੇ ਤੇ ਸਿਮਰਨ ਹੋਣਾ। ਸੋ ਧਿਆਨ ਦੇਣਾ, ਗੁਰੂ ਜੀ ਸਮਝਾਉਣ ਲੱਗੇ, ਕਹਿਣ ਲੱਗੇ ਸਕਨ ਬਾਸ ਕੂਲੇ। ਕਹਿੰਦੇ ਵੀ ਬਸੰਤ ਦੀ ਰੁੱਤ ਜਦੋਂ ਆਈ ਨਾ ਤੇ ਕੀ ਹੋਇਆ, ਉਸ ਰੁੱਤ ਦੇ ਪ੍ਰਭਾਵ ਹੇਠਾਂ ਰੁੱਖਾਂ ਦੇ ਪੱਤੇ ਝੜ ਗਏ ਸੀ, ਟਹਿਣੀਆਂ ਦਿਖਣ ਡੀਆਂ ਸੀ ਪਹਿਲਾਂ, ਜਦੋਂ ਬਸੰਤ ਰੁੱਤ ਆਈ ਨਾ ਤੇ ਕੀ ਹੋਇਆ, ਕਿਹਾ ਮਾਲਕ ਨੇ ਕਿਰਪਾ ਕੀਤੀ, ਬਸੰਤ ਰੁੱਤ ਦੇ ਅੰਦਰ ਪੱਤੇ ਆ ਜਾਂਦੇ ਆ। ਕਹਿੰਦੇ ਰੁੱਖਾਂ ਨੂੰ ਪੱਤੇ ਲੱਗ ਗਏ, ਫਿਰ ਜਦੋਂ ਪੱਤੇ ਲੱਗੇ ਉਹ ਟਹਿਣੀਆਂ ਦੂਰ ਦੂਰ ਦਿਖਾਈ ਦਿੰਦੀਆਂ ਸਨ, ਪੱਤੇ ਲੱਗਣ ਨਾਲ ਕੀ ਹੋਇਆ, ਰੁੱਖ ਸੰਘਣਾ ਦਿਖਣ ਲੱਗ ਪੈਂਦਾ, ਤੇ ਰੁੱਖ ਸੰਘਣਾ ਦਿਖਣ ਲੱਗਾ ਫਿਰ ਕੀ ਹੋਇਆ, ਸੁੱਕੇ ਲੱਕੜ ਚੋਂ ਖੁਸ਼ਬੂ ਨਹੀਂ ਆਉਂਦੀ। ਜਦੋਂ ਰੁੱਤ ਆਉਂਦੀ ਨਾ ਬਸੰਤ ਦੀ ਤੇ ਨਵੇਂ ਪੱਤੇ ਉੱਗਦੇ, ਟਹਿਣੀਆਂ ਉੱਗਦੀਆਂ ਤੇ ਵਿੱਚੋਂ ਖੁਸ਼ਬੂ ਆਉਣ ਲੱਗ ਪੈਂਦੀ ਹੈ। ਫਿਰ ਕਹਿੰਦਾ ਉਲੇ, ਉਲੇ ਕਿਹਨੂੰ ਕਹਿੰਦੇ, ਨਰਮ। ਕਹਿੰਦੇ ਬਸੰਤ ਰੁੱਤ ਦੀ ਇਹੋ ਜਿਹੀ ਤਰਵਰ ਹੁੰਦੀ ਆ, ਇਹੋ ਜਿਹਾ ਮੌਸਮ ਹੁੰਦਾ ਜਿਹਦੇ ਅੰਦਰ ਰੁੱਖ ਜਿਹੜੇ ਨੇ ਉਹਦੀਆਂ ਟਹਿਣੀਆਂ ਕੀ ਰੁੱਖ ਕੀ ਨਰਮ ਪੈ ਜਾਂਦੇ ਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਣ ਲੱਗੇ, ਕਹਿੰਦੇ ਮਨਾ ਮਨੁੱਖ ਜਾਮਾ ਕਿਹੋ ਜਿਹਾਈ ਬਸੰਤ ਦੀ ਰੁੱਤ ਵਰਗਾਈ। ਕਹਿੰਦੇ ਕਿਵੇਂ? ਕਹਿੰਦੇ ਜਿਵੇਂ ਬਸੰਤ ਦੀ ਰੁੱਤ ਦੇ ਅੰਦਰ ਆਪਣੇ ਆਪ ਪਾਣੀ ਮਿਲਦਾ ਤੇ ਕੀ ਹੁੰਦਾ, ਰੁੱਖਾਂ ਨੂੰ ਪੱਤੇ ਆ ਜਾਂਦੇ ਨੇ। ਕਹਿੰਦੇ ਮਨਾ ਮਨੁੱਖ ਜਾਮਾ ਬਸੰਤ ਦੀ ਰੁੱਤ ਵਰਗਾਈ, ਇਸ ਜਨਮ ਦੇ ਅੰਦਰ ਜੇ ਕਿਤੇ ਗੁਰੂ ਚਰਨਾਂ ਨਾਲ ਜੁੜ ਜਾਈਏ ਨਾ ਤੇ ਗੁਰੂ ਦੀ ਬਾਣੀ ਦਾ ਭਾਵ ਆਪਣੇ ਆਪ ਹੀ ਸਮਝਾਉਣ ਲੱਗ ਪੈਂਦੀ। ਫਿਰ ਕੀ ਹੁੰਦਾ, ਕਹਿੰਦੇ ਜਿਵੇਂ ਸੁੱਕੇ ਰੁੱਖ ਨੂੰ ਪਤਝੜ ਮੌਸਮ ਪਤਝੜ ਗਏ ਪੱਤੇ ਆਉਣ ਲੱਗ ਪਏ। ਕਹਿੰਦੇ ਫਿਰ ਜਦੋਂ ਮਨੁੱਖੀ ਜਨਮ ਦੇ ਅੰਦਰ ਇਹ ਮਨ ਜਨਮਾਂ ਜਨਮਾਂ ਦਾ ਸੁੱਕਿਆ ਪਿਆ ਸੀ, ਇਹਦੀਆਂ ਟਹਿਣੀਆਂ ਗਿਆਨ ਇੰਦਰੇ ਸੁੱਕੇ ਸੀ, ਪਰਮਾਤਮਾ ਤੋਂ ਦੂਰ ਹੋ ਕੇ ਬੈਠੇ ਸੀ, ਕਹਿੰਦੇ ਮਨੁੱਖ ਜਾਮੇ ਵਿੱਚ ਇਹ ਪਹੁੰਚਿਆ ਤੇ ਉਸ ਅਕਾਲ ਪੁਰਖ ਦੀ ਬਖਸ਼ਿਸ਼ ਹੋਈ, ਗੁਰੂ ਦਾ ਮੀਂਹ ਉਪਦੇਸ਼ ਰੂਪੀ ਮੀਂਹ ਪਿਆ। ਉਪਦੇਸ਼ ਰੂਪੀ ਮੀਂਹ ਪੈਣ ਦੇ ਨਾਲ ਸਾਡੇ ਮਨ ਰੂਪੀ ਰੁੱਖ ਨੂੰ ਪੱਤੇ ਆਉਣ ਲੱਗ ਪਏ, ਸੋਝੀ ਆਉਣ ਲੱਗ ਪਈ। ਠੀਕ ਆ, ਜਿਵੇਂ ਪੱਤੇ ਆਏ ਰੁੱਖ ਨੂੰ ਤੇ ਕੀ ਹੋਇਆ, ਰੁੱਖ ਸੰਘਣਾ ਦਿਸਣ ਲੱਗ ਪਿਆ। ਤੇ ਗੁਰੂ ਜੀ ਕਹਿੰਦੇ ਅੱਗੇ ਫਿਰ ਸਾਡੇ ਅੰਦਰ ਵੀ ਜਿਹੜੇ ਗਿਆਨ ਇੰਦਰੇ ਆ ਨਾ ਸਾਰੇ ਗੁਰੂ ਨਾਲ ਜੁੜ ਜਾਂਦੇ ਨੇ, ਜਿਹੜੇ ਪਹਿਲਾਂ ਬਾਰ ਬਾਰ ਭਜਦੇ ਸੀ ਹੁਣ ਇਕੱਠੇ ਹੋਣ ਲੱਗ ਪੈਂਦੇ, ਸੰਘਣੇ ਹੋ ਜਾਂਦੇ ਨੇ ਤੇ ਕੀ ਹੋ ਜਾਂਦਾ, ਸ਼ਾਮ ਬਣ ਜਾਂਦੀ ਹੈ। ਕਹਿੰਦਾ ਭਾਵ ਸਾਡੇ ਅੰਦਰੋਂ ਹੀ ਠੰਡਕ ਮਹਿਸੂਸ ਸਾਨੂੰ ਹੋਣ ਲੱਗ ਪੈਂਦੀ ਹੈ। ਫਿਰ ਕੀ ਕਹਿਣ ਲੱਗੇ, ਬਾਸ ਖੁਸ਼ਬੂ। ਕਹਿੰਦੇ ਪੱਤੇ ਆਉਣ ਲੱਗੇ ਤੇ ਖੁਸ਼ਬੂ ਆਉਣ ਲੱਗੀ, ਜਿਨ੍ਹਾਂ ਅੰਦਰ ਗੁਰੂ ਦੇ ਬੋਲਾਂ ਦਾ ਪ੍ਰਭਾਵ ਪੈਂਦਾ ਨਾ ਉਹਨਾਂ ਦੇ ਅੰਦਰੋਂ ਸ਼ਬਦ ਦੀ ਖੁਸ਼ਬੂ ਆਉਂਦੀ ਹੈ, ਮਿੱਠੇ ਬੋਲਾਂ ਦੀ ਖੁਸ਼ਬੂ ਆਉਂਦੀ ਹੈ, ਨਿਮਰਤਾ ਦੀ ਖੁਸ਼ਬੂ ਆਉਂਦੀ ਹੈ। ਉਹਨਾਂ ਦੇ ਅੰਦਰੋਂ ਕਦੀ ਦੇਖਿਓ ਪਰਮਾਤਮਾ ਦੇ ਪ੍ਰੇਮ ਦੀ ਖੁਸ਼ਬੂ ਆਉਣ ਲੱਗ ਪੈਂਦੀ ਹੈ। ਜਿਹਨੂੰ ਪ੍ਰੇਮ ਕੀ ਹੋ ਤੇ ਨਹੀਂ ਪਾਇਓ, ਪ੍ਰੇਮ ਦੀ ਖੁਸ਼ਬੂ ਆਉਣ ਲੱਗ ਪੈਂਦੀ ਇਹਨਾਂ ਅੰਦਰੋਂ, ਜਿਹਨਾਂ ਉੱਤੇ ਗੁਰੂ ਦੇ ਉਪਦੇਸ਼ ਰੂਪੀ ਮੀਂਹ ਪੈਂਦਾ ਹੈ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਕੂਲੇ ਕੂਲੇ, ਕਹਿੰਦੇ ਨਰਮ। ਕਹਿੰਦੇ ਜਿਹਨਾਂ ਤੇ ਇਸ ਗੁਰਬਾਣੀ ਰੂਪੀ ਮੀਂਹ ਪੈਂਦਾ, ਉਪਦੇਸ਼ ਰੂਪੀ ਮੀਂਹ ਪੈਂਦਾ ਨਾ ਜਿਹਨਾਂ ਉੱਤੇ, ਉਹਨਾਂ ਦਾ ਜਿਹੜਾ ਮਨ ਆ ਉਹ ਚ ਕਠੋਰਤਾ ਸੀ ਪਹਿਲਾਂ, ਤੇ ਕੀ ਹੋਇਆ, ਕੂਲੇ। ਕਹਿੰਦਾ ਭਾਵ ਉਹਨਾਂ ਦਾ ਮਨ ਨਰਮ ਹੋ ਗਿਆ। ਕੂਲੇ ਅੱਖਰ ਕਿਉਂ ਵਰਤਿਆ ਗੁਰੂ ਜੀ ਨੇ, ਧਿਆਨ ਦੇਣਾ, ਕੂਲੇ ਅੱਖਰ ਕਿਉਂ ਵਰਤਿਆ, ਨਿਮਰਤਾ ਅੱਖਰ ਕਿਉਂ ਵਰਤਿਆ, ਇਸ ਕਰਕੇ ਵਰਤਿਆ, ਰੁੱਖ ਜਿਹੜਾ ਨਾ ਜਦੋਂ ਹਰਿਆ ਹੁੰਦਾ ਹੈ ਉਹਦੀ ਟਹਿਣੀ ਤੋੜੀਏ ਫਟ ਟੁੱਟ ਜਾਂਦੀ ਹੈ। ਕੀ ਕਹਿੰਦਾ, ਨਰਮ ਹੈ ਹਰਿਆ ਰੁੱਖ ਆ, ਵੱਢਣਾ ਚਾਹੀਏ ਫਟ ਵੱਢਿਆ ਜਾਂਦਾ। ਸੁੱਕੇ ਰੁੱਖ ਦੀ ਟਹਿਣੀ ਤੋੜਨ ਲਈਏ ਤੇ ਟੁੱਟਦੀ ਨਹੀਂ ਹੈ, ਸੁੱਕਾ ਰੁੱਖ ਵੱਢਣ ਲੱਗੀਏ ਨਾ ਕਈ ਵਾਰੀ ਧਿਆਨ ਕਰਨਾ ਕੁਹਾੜੀ ਮਾਰਨ ਲੱਗੇ ਸੁੱਕੇ ਰੁੱਖ ਦੇ ਉੱਤੇ, ਉਹ ਭੁੜ ਕੇ ਆਪਣੇ ਤੇ ਵੱਜ ਗਈ, ਕਿਉਂਕਿ ਸੁੱਕੇ ਰੁੱਖ 'ਚ ਤਾਕਤ ਹੈ, ਉਹ 'ਚ ਛੇਤੀ ਖੁੱਭਦੀ ਨਹੀਂ ਕੁਹਾੜੀ। ਤੇ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਭਾਈ ਇਹੜਾ ਮਾਨਿਆ ਨਾ ਜਦੋਂ ਗੁਰੂ ਚਰਨਾਂ ਨਾਲ ਜੁੜਦਾ ਨਾ ਇਹ 'ਚ ਨਰਮਾਈ ਆ ਜਾਂਦੀ ਹੈ। ਕੈਸੀ ਨਰਮਾਈ? ਕਹਿੰਦੇ ਗੁਰੂ ਦੇ ਉਪਦੇਸ਼ ਨਾਲ ਜੁੜਨ ਨਾਲ, ਇਹਦਾ ਮੀਂਹ ਪੈਣ ਨਾਲ ਉੱਤੇ ਇਹਦੇ ਸੌਖਾ ਹੀ, ਸੁਭਾਵਕ ਹੀ, ਸਹਿਜ ਵਿਵਸਥਾ ਜੀ, ਕਹਿੰਦੇ ਸੰਸਾਰ ਦੇ ਮੋਹ ਨਾਲੋਂ ਛੇਤੀ ਟੁੱਟ ਜਾਂਦਾ ਹੈ, ਨਰਮ ਹੋ ਗਿਆ ਨਾ ਰੁੱਖ, ਟਹਿਣੀਆਂ ਨਰਮ ਹੋ ਗਿਆ ਨਾ ਗੁਰੂ ਦੇ ਉਪਦੇਸ਼ ਨਾਲ, ਗੁਰੂ ਦੇ ਉਪਦੇਸ਼ ਰੂਪੀ ਮੀਂਹ ਪੈਣ ਦੇ ਨਾਲ ਮਨ ਦੀਆਂ ਟਹਿਣੀਆਂ ਨਰਮ ਪੈ ਗਈਆਂ ਤੇ ਟਹਿਣੀਆਂ ਸੌਖੇ ਟੁੱਟ ਗਈਆਂ। ਕਹਿੰਦਾ ਪਰ ਸੰਸਾਰ ਨਾਲੋਂ ਮੋਹ ਸੌਖਾ ਟੁੱਟ ਜਾਂਦਾ ਜੇ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਇੱਕ ਰਹੇ ਸੂਕ ਕਠੂਲੇ, ਧਿਆਨ ਦੇਣਾ। ਕਹਿੰਦੇ ਕੁਛ ਰੁੱਖ ਹੁੰਦੇ ਨੇ ਬਸੰਤ ਦਾ ਰੁੱਤ ਦਾ ਮੌਸਮ ਤਾਂ ਸਾਰਿਆਂ ਲਈ ਇੱਕੋ ਜਿਹਾ ਹੈ ਨਾ, ਪਰ ਕੀ ਕਰੀਏ, ਕਹਿੰਦੇ ਕੁਝ ਰੁੱਖ ਇਹੋ ਜਿਹੇ ਨੇ ਜਿਹੜੇ ਸੁੱਕੇ ਹੀ ਰਹਿੰਦੇ ਆ ਤੇ ਕੁਠਾਲੇ ਦਾ ਭਾਵ ਕਰੜਾ ਹੀ ਰਹਿੰਦੇ ਆ, ਸਖਤ ਰਹਿੰਦੇ। ਪੁੱਛਿਆ ਉਹ ਕਿਹੜੇ ਰੁੱਖ ਆ, ਤੇ ਗੁਰੂ ਜੀ ਦੱਸਣ ਲੱਗੇ ਕਿਹੜੇ ਰੁੱਖ ਆ। ਕਹਿੰਦੇ ਬਈ ਜਿਹਨਾਂ ਦੀਆਂ ਜੜ੍ਹਾਂ ਧਰਤੀ ਤੋਂ ਪੁੱਟੀਆਂ ਗਈਆਂ, ਜਿਹਨਾਂ ਦੀਆਂ ਜੜ੍ਹਾਂ ਧਰਤੀ ਤੋਂ ਪੁੱਟੀਆਂ ਗਈਆਂ ਉਹਨਾਂ ਦੇ ਬਸੰਤ ਦਾ ਕੋਈ ਅਸਰ ਨਹੀਂ ਹੈ। ਗੁਰੂ ਜੀ ਸਮਝਾਉਣ ਲੱਗੇ ਕਿ ਮਨੁੱਖੀ ਜਨਮ ਸਾਰਿਆਂ ਨੂੰ ਮਿਲਿਆ, ਮਨੁੱਖੀ ਜਨਮ ਸਾਰਿਆਂ ਨੂੰ ਮਿਲਿਆ, ਇਹ ਰੁੱਤ ਸਾਰਿਆਂ ਲਈ ਇੱਕੋ ਜਿਹੀ ਹੈ, ਪਰ ਗੁਰੂ ਪਿਆਰਿਓ ਜਿਹਨਾਂ ਦਾ ਮਨ ਔਰ ਉਹਦੀਆਂ ਜੜ੍ਹਾਂ ਗੁਰੂ ਦੇ ਉਪਦੇਸ਼ ਤੋਂ ਪੁੱਟੀਆਂ ਗਈਆਂ, ਜਿਨ੍ਹਾਂ ਦੇ ਮਨ ਦੀ ਖਿੱਚ ਗੁਰੂ ਗ੍ਰੰਥ ਸਾਹਿਬ ਚਰਨਾਂ ਨਾਲ ਹੈ ਹੀ ਨਹੀਂ ਹੈ, ਕਹਿੰਦੇ ਉਹਨਾਂ ਦਾ ਹਾਲ ਸੁੱਕੇ ਰੁੱਖ ਵਰਗਾ ਹੈ। ਸੁੱਕੇ ਰੁੱਖ ਦੇ ਉੱਤੇ ਬਸੰਤ ਦਾ ਕੋਈ ਅਸਰ ਨਹੀਂ, ਤੇ ਗੁਰੂ ਦੇ ਚਰਨਾਂ ਤੋਂ ਟੁੱਟੇ ਹੋਏ ਮਨ ਦਾ ਗੁਰੂ ਦੇ ਉਪਦੇਸ਼ ਦਾ ਕੋਈ ਉੱਤੇ ਅਸਰ ਨਹੀਂ ਹੁੰਦਾ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਉਹ ਧਿਆਨ ਕਰੀ ਉਠਾਲੇ, ਕਹਿੰਦਾ ਭਾਵ ਉਹ ਕਠੂਲੇ, ਕਹਿੰਦਾ ਭਾਵ ਕੀ ਸਖਤ ਹੁੰਦੇ ਨੇ, ਉਹਨਾਂ ਤੇ ਕੁਹਾੜੀ ਮਾਰਨੀ ਉਹਨਾਂ ਨੂੰ ਤੋੜਨਾ ਬੜਾ ਔਖਾ ਹੈ। ਕਹਿੰਦੇ ਫਿਰ ਜਿਹਨਾਂ ਉੱਤੇ ਗੁਰਬਾਣੀ ਦਾ ਕੋਈ ਅਸਰ ਨਹੀਂ ਉਹ ਸੁੱਕੀ ਲੱਕੜ ਵਰਗੇ ਨੇ, ਉਹਨਾਂ ਦੇ ਸੰਸਾਰ ਨਾਲੋਂ ਮੋਹ ਨੂੰ ਤੋੜਨਾ ਬਹੁਤ ਔਖਾ ਹੁੰਦਾ ਹੈ, ਉਹ ਮੋਹ ਨਹੀਂ ਤੋੜ ਸਕਦੇ ਜਿਹਨਾਂ ਦੇ ਉੱਤੇ ਗੁਰਬਾਣੀ ਦਾ ਕੋਈ ਅਸਰ ਨਹੀਂ ਹੈ। ਠੀਕ ਹੈ ਬਈ, ਇਹ ਆ ਮਨਮਤੀਆਂ ਦੀ ਨਿਸ਼ਾਨੀ। ਕਿਉਂਕਿ ਧਿਆਨ ਦੇਣਾ ਬਈ, ਮਨੁੱਖੀ ਜਾਮਾ ਤੇਰੇ ਲਈ ਵੀ ਹੋ ਜਾ ਤੇ ਮੇਰੇ ਲਈ ਵੀ ਹੋ ਜਾ। ਠੀਕ ਹੈ ਬਈ, ਸਾਰਿਆਂ ਲਈ ਕੁਝ ਆ। ਬਸੰਤ ਦੀ ਰੁੱਤ ਆਈ ਆ ਨਾ, ਇਸ ਰੁੱਤ ਦੇ ਵਿੱਚ ਹਰ ਇੱਕ ਰੁੱਖ ਨੂੰ ਪੰਗਾਰਾ ਆਉਣਾ ਆ, ਪਰ ਜਿਹੜੇ ਜੜ੍ਹਾਂ ਤੋਂ ਪੁੱਟੇ ਗਏ ਆ, ਹੈ ਤੇ ਰੁੱਖ ਹੀ ਪਰ ਉਹਨਾਂ ਨੂੰ ਪੰਗਾਰਾ ਨਹੀਂ ਆਉਣਾ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ, ਜਿਹੜੇ ਮਨਮਤੀਏ ਮਨ ਮਗਰ ਲੱਗੇ ਉਹਨਾਂ ਨੂੰ ਇਸ ਗੁਰਬਾਣੀ ਦਾ ਕੋਈ ਅਸਰ ਨਹੀਂ ਹੋਣਾ। ਰੁੱਤ ਇੱਕੋ ਜਿਹੀ ਹੈ, ਸਮਾਂ ਇੱਕੋ ਜਿਹਾ ਸਾਰਿਆਂ ਦੇ ਕੋਲ। ਫਿਰ ਅੱਗੇ ਜਾ ਕੇ ਦੇਖੋ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਬਸੰਤ ਰੁੱਤ ਆਈ ਪਰ ਫੁੱਲਤਾ ਰਹੇ। ਕਹਿੰਦੇ ਉਹ ਮਨਾ, ਇਹ ਬੜੀ ਮੁਸ਼ਕਿਲ ਨਾਲ ਬਸੰਤ ਰੁੱਤ ਆਈ ਹੈ। ਪੂਰੇ ਸਾਲ ਦੇ ਵਿੱਚ ਇੱਕ ਵਾਰੀ ਬਸੰਤ ਰੁੱਤ ਆਉਂਦੀ ਆ। ਇਸ਼ਾਰਾ ਕਰਦੇ ਆ, ਕਹਿੰਦੇ ਮਨਾ 84 ਲੱਖ ਜੂਨ ਇੱਕ ਸਾਲ ਆ, 84 ਲੱਖ ਜੂਨ ਇੱਕ ਸਾਲ ਦੀ ਨਿਆਈ ਆ, ਤੇ ਸਾਲ 'ਚ ਥੋੜ੍ਹਾ ਜਿਹਾ ਟਾਈਮ ਹੈ ਬਸੰਤ ਰੁੱਤ ਆਉਂਦੀ ਹੈ। ਕਹਿਣ ਲੱਗੇ ਕਿ 84 ਲੱਖ ਜੂਨ ਦੇ ਵਿੱਚੋਂ ਸਿਰਫ ਇੱਕ ਮਨੁੱਖੀ ਜਨਮ ਆ ਜਿਹਦੇ 'ਚ ਇਹ ਸਮਾਂ ਪਰਮਾਤਮਾ 'ਚ ਲੀਨ ਹੋਣ ਲਈ ਮਿਲਦਾ ਹੈ, ਇਹ ਬਸੰਤ ਰੁੱਤ ਆ, ਮਨੁੱਖੀ ਜਾਮਾ। ਤੇ ਗੁਰੂ ਕਹਿਣ ਲੱਗੇ ਬਸੰਤ ਰੁੱਤ ਆਈ, ਕਹਿੰਦਾ ਭਾਵ ਕਿ ਮਨਾ ਤੈਨੂੰ ਉਸ ਪਰਮਾਤਮਾ ਵਿੱਚ ਮਿਲਣ ਦਾ ਮੌਕਾ ਮਿਲ ਗਿਆ। ਤੇ ਕੀ ਕਹਿਣ ਲੱਗੇ, ਪਰ ਫੁੱਲ ਤਾਂ ਰਹੇ। ਕਹਿੰਦੇ ਇਸੇ ਜਨਮ ਦੇ ਅੰਦਰ ਹੀ ਮਨਾ ਮਨ ਜਿਹੜਾ ਨਾ ਖਿਡਾਓ 'ਚ ਆ ਸਕਦਾ ਹੀ, ਕਿਸੇ ਹੋਰ ਜਨਮ 'ਚ ਮਨ ਖਿਡਾਓ 'ਚ ਨਹੀਂ ਆ ਸਕਦਾ। ਪਰ ਹੁਣ ਗੱਲ ਤੇ ਵੱਡੀ ਇਹ ਹੈ ਨਾ, ਫਿਰ ਗੁਰੂ ਸਾਹਿਬ ਬਣ ਕੀ ਕਹਿੰਦੇ, ਇੱਥੇ ਗੁਰੂ ਜੀ ਇਸ ਮਨ ਨੂੰ ਸਮਝਾਉਣ ਲੱਗੇ। ਕੀ ਕਹਿਣ ਲੱਗੇ, ਕਹਿੰਦੇ ਅਬ ਕੱਲੂ ਆਇਓ ਰੇ, ਇੱਕ ਨਾਮ ਬਹੁ ਬਹੁ। ਕੱਲੂ ਕੀ ਹੈ? ਜਿੱਦਾਂ ਆਪਾਂ ਕਹਿ ਦਿੰਦੇ ਹੁਣ ਕਲਯੁਗ ਦਾ ਸਮਾਂ ਹੈ, ਉਹ ਗੁਰੂ ਪਿਆਰੋ ਕਾਲ ਕੀ ਹੈ? ਸਮੇਂ ਦਾ ਨਾਂ ਆ ਕਾਲ। ਠੀਕ, ਤੇ ਗੁਰੂ ਜੀ ਕਹਿੰਦੇ ਅਬ ਕੱਲੂ ਆਇਓ ਰੇ। ਗੁਰੂ ਜੀ ਕਹਿਣ ਲੱਗੇ ਇਸ ਮਨ ਨੂੰ, ਕਹਿੰਦੇ 84 ਲੱਖ ਜੂਨ ਘੁੰਮਦਾ ਰਿਹਾ, ਕਹਿੰਦੇ ਹੁਣ ਸਮਾਂ ਆਇਆ ਜੀ। ਅਬ ਕੱਲੂ ਆਇਓ ਰੇ, ਕੱਲੂ ਦਾ ਪਾਓ ਸਮਾਂ, ਕਹਿੰਦੇ ਹੁਣ ਸਮਾਂ ਆਇਆ ਜੀ। ਤੇ ਪੁੱਛਿਆ ਇਹਨੇ ਕਾਹਦਾ ਸਮਾਂ ਆਇਆ, ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿਣ ਲੱਗੇ, ਕਹਿੰਦੇ ਇੱਕ ਨਾਮ ਬਹੁ ਬਹੁ। ਕਹਿੰਦੇ ਹੁਣ ਸਮਾਂ ਆ ਗਿਆ ਜੀ ਨਾਮ ਦੀ ਬਜਾਈ ਕਰਨ ਲਾ, ਕਿਉਂਕਿ ਬਾਣੀ 'ਚ ਲਿਖਿਆ ਹੈ ਵੱਤਰ ਬੀਜਣ ਨਾਉ। ਕਹਿੰਦੇ ਮਨਾ ਵੀ ਇਹ ਜਿਹੜਾ ਸਮਾਂ ਆ ਨਾ, ਇਹ ਵੱਤਰਿਆ ਤੇਰੀ ਪੈੜੀ, ਪਰ ਕਾਹਦੀ ਵੱਤਰਿਆ? ਨਾਮ ਦੀ ਬਜਾਈ ਕਰਨ ਲਈ ਵੱਤਰਿਆ, ਕੋਈ ਹੋਰ ਚੀਜ਼ ਨਾ ਬੁਝ ਲਈ ਇਹ 'ਚ। ਕੇਵਲ ਨਾ ਕੇਵਲ ਨਾਮ, ਕੱਲ ਕੇਵਲ ਨਾਮ ਆਧਾਰ। ਹੁਣ ਧਿਆਨ ਦਿਓ, ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਚਾਰਾਂ ਯੁੱਗਾਂ ਦੀ ਗੱਲ ਕੀਤੀ। ਕੀ ਕਹਿਣ ਲੱਗੇ, ਕਹਿਣ ਲੱਗੇ ਸਤਯੁਗ ਸੱਤ, ਤੇਤਾ ਜੱਗੀ, ਦੁਆਪਰ ਪੂਜਾ ਚਾਰ, ਤਿੰਨ ਯੁੱਗ ਤਿੰਨੋਂ ਦੇੜੇ। ਹੁਣ ਇੱਥੇ ਧਿਆਨ ਦਿਓ ਵੀ ਗੁਰੂ ਜੀ ਨੇ ਚੌਥੇ ਯੁੱਗ ਨੂੰ ਵਿੱਚ ਕਿਉਂ ਨਹੀਂ ਲਿਆ? ਵੀ ਦੇੜੇ ਦੇੜੇ ਕਿਹਨੂੰ ਕਹਿੰਦੇ ਆ? ਪੱਕੇ। ਠੀਕ, ਚੌਥੇ ਯੁੱਗ ਨੂੰ ਵਿੱਚ ਨਹੀਂ ਲਿਆ ਉਹਨਾਂ ਨੇ। ਕੀ ਕਿਹਾ? ਸਤਯੁਗ ਸੱਤ, ਤੇਤਾ ਜੱਗੀ, ਦੁਆਪਰ ਪੂਜਾ ਚਾਰ, ਤਿੰਨ ਯੁੱਗ ਤਿੰਨੋਂ ਦੇੜੇ। ਕਹਿਣ ਲੱਗੇ ਵੀ ਤਿੰਨ ਯੁੱਗ ਪਹਿਲਾਂ ਹੋਏ ਨੇ, ਤੇ ਤਿੰਨੋਂ ਯੁੱਗ ਆਪਣੇ ਆਪ ਦੇ ਅੰਦਰ ਪੱਕੇ ਸਨ। ਜੋ ਅਵਤਾਰੀ ਪੁਰਸ਼ ਨੇ ਹੁਕਮ ਲਾਤਾ ਉਹੀ ਕੰਮ ਕਰਦੇ ਸੀ। ਸਤਯੁਗ ਵਿੱਚ ਇਕੱਲਾ ਸੱਤ ਬੋਲਦੇ ਸੀ, ਤੇਤਾ ਦੇ ਵਿੱਚ ਜੱਗੀ ਜੱਗ ਕਰਵਾਉਂਦੇ ਸੀ, ਤੇ ਦੁਆਪਰ ਪੂਜਾ ਚਾਰ, ਦੁਆਪਰ ਯੁੱਗ ਚ ਪੂਜਾ ਹੁੰਦੀ, ਇਕੱਲੀ ਪੂਜਾ ਹੀ ਹੁੰਦੀ ਸੀ। ਠੀਕ ਆ, ਉਹਨਾਂ ਤਿੰਨਾਂ ਅੱਗੇ ਦੇੜੇ ਲਾਤਾ ਵੀ ਪੱਕੇ ਸਨ ਆਪਣੇ, ਜੋ ਅਵਤਾਰੀ ਪੁਰਸ਼ ਨੇ ਕਹਿਤਾ ਕਰਨਾ ਉਹੀ ਕਰਨਾ। ਪਰ ਕੱਲ ਕੇਵਲ ਨਾਮ ਆਧਾਰ, ਕਹਿੰਦੇ ਕਲਯੁਗ ਦੇ ਵਿੱਚ ਕੇਵਲ ਦਾ ਕੇਵਲ ਨਾਮ ਦਾ ਆਸਰਾ ਏ। ਪਰ ਦੇਖ ਲਓ, ਮਾਰ ਲਓ ਝਾਤੀਆਂ, ਦੁਨੀਆਂ ਨਾਮ ਨੂੰ ਛੱਡ ਕੇ ਹੋਰ ਹੀ ਪਖੰਡ ਕਰੀ ਜਾਂਦੀ ਸੀ। ਇਹ ਕਲਯੁਗ ਦੇ ਅੰਦਰ ਜਿਹੜਾ ਅੱਖਰ ਨਹੀਂ ਲਾਇਆ, ਕਿਉਂ ਨਹੀਂ ਲਾਇਆ? ਸੱਚ ਕਲਯੁਗ ਦੇ ਅੰਦਰ ਗੁਰੂ ਜੀ ਨੇ ਲਿਖਿਆ, ਬਨਾਰਸੀ ਤਪ ਕਰੇ, ਉਲਟ ਤੀਰਥ ਮਰੇ, ਅਗਨ ਦਹੇ, ਕਾਇਆ ਕਲਪ ਕੀ ਜਾਏ, ਅਸੁਮੇਦ ਜਗ ਕੀ ਜਾਏ, ਸੋਨਾ ਗਰਭ ਦਾਨ ਦੀ ਜਾਏ, ਰਾਮ ਨਾਮ ਸਰ ਤਉ ਨਾ ਪੁੱਜੇ, ਛੋਡ ਛੋਡ ਰੇ ਪਖੰਡੀ, ਮਨ ਕਪਟ ਨਾ ਕੀਜੇ। ਹੁਣ ਧਿਆਨ ਦਿਓ, ਗੁਰੂ ਜੀ ਨੇ ਲਿਖਿਆ ਪਹਿਲਾਂ ਬਨਾਰਸੀ ਤਪ ਕਰੇ। ਹੁਣ ਇੱਥੇ ਵਿਚਾਰ ਦੇਣ ਵਾਲੀ ਗੱਲ ਆ, ਇਹਦਾ ਮਤਲਬ ਗੁਰੂ ਜੀ ਨੇ ਇੱਕ ਯੁੱਗ ਦੇ ਅੰਦਰ ਕੀ ਹੋਣ ਡਿਆ ਦੱਸਿਆ। ਕਹਿਣ ਲੱਗੇ ਬਨਾਰਸੀ ਤਪ ਕਰੇ। ਹੁਣ ਦੇਖੋ ਧਿਆਨ ਨਾਲ, ਆਪਾਂ ਕੀ ਕਹਿਣਾ ਵੀ ਜਾ ਕੇ ਬਨਾਰਸ ਵਿੱਚ ਜਾ ਕੇ ਤਪ ਕਰਦੇ? ਗੁਰੂ ਪਿਆਰੋ, ਤਪ ਬਨਾਰਸ 'ਚ ਨਹੀਂ ਹੁੰਦਾ ਇਕੱਲਾ, ਤਪ ਇਕੱਲਾ ਬਨਾਰਸ ਨਹੀਂ ਹੁੰਦਾ। ਤਪ ਦਾ ਮੈਂ ਸਰੀਰ ਨੂੰ ਤਪਾਉਣਾ, ਇੱਥੇ ਬੈਠੇ ਹੋ, ਇੱਥੇ ਸਰੀਰ ਨੂੰ ਤਪਾਈ ਜਾਓ, ਤਪ ਸ਼ੁਰੂ ਹੋ ਗਿਆ। ਠੀਕ ਹੈ, ਫਿਰ ਬਨਾਰਸ ਅਕਰ ਕਿਉਂ ਲਿਖਿਆ? ਗੁਰੂ ਜੀ ਕਹਿਣ ਲੱਗੇ ਧਿਆਨ ਨਾਲ ਪੜ੍ਹ ਕੇ ਲਿਖਿਆ, ਕੀ ਲਿਖਿਆ? ਬਿਨਾ ਰਸੀ ਤਪ ਕਰੇ। ਕਹਿੰਦੇ ਕਲਯੁਗ ਦੇ ਅੰਦਰ ਜਿਹੜਾ ਮਨ ਤਪ ਕਰੇਗਾ ਨਾ, ਉਹ ਬਿਨਾਂ ਰਸ ਦੇ ਆ, ਉਹ 'ਚ ਰਸ ਨਹੀਂ ਮਿਲਣਾ ਨਾ ਕਦੇ ਸ਼ਬਦ ਦਾ। ਆਪਾਂ ਬਨਾਰਸ ਬਣਾਤਾ ਫੜ ਕੇ, ਬਿਨਾ ਰੱਸੀ ਟੱਪ ਕਰੇ ਉਲਟ ਤੀਰਥ ਮਰੇ। ਉਲਟ ਉਲਟ ਕਿਹਨੂੰ ਕਹਿੰਦੇ? ਕਹਿਣ ਲੱਗੇ ਲੋਕ ਜਾਂਦੇ ਨੇ ਗੁਰੂ ਘਰ ਜਾ ਕੇ ਮੁੱਧੇ ਹੋ ਕੇ ਲੰਮੇ ਪੈਂਦੇ ਆ, ਇਹ ਉਲਟੇ ਹੋ ਕੇ ਤੀਰਥਾਂ 'ਤੇ ਮਰਨ ਦੇ। ਉਹ ਗੁਰੂ ਪਿਆਰਿਓ, ਉਲਟ ਦਾ ਮਤਲਬ ਇਹ ਨਹੀਂ ਹੈ, ਸਰੀਰ ਤੋਂ ਮੁੱਧੇ ਹੋ ਜਾਣਾ ਉਲਟ ਨਹੀਂ ਹੁੰਦੇ। ਠੀਕ ਹੈ ਵੀ ਕਿੱਦਾਂ? ਤੁਸੀਂ ਸਰੀਰ ਤੋਂ ਮੁੱਧੇ ਹੋ ਗਏ, ਅੱਖਾਂ ਤੋਂ ਬਗੈਰ ਰੱਬ ਵੇਖਣਾ ਹੈ ਨਾ ਵੀ, ਤੇ ਮੁੱਧੇ ਹੋ ਗਏ ਤੇ ਧਰਤੀ ਹੇਠਾਂ ਵੀ ਡੱਬਿਆ ਤੇ ਧਰਤੀ ਦੇ ਉੱਤੇ ਵੀ ਡੱਬਿਆ। ਧਿਆਨ ਦੇਣਾ, ਇੱਕ ਰੱਬ ਦੇ ਪਿਆਰੇ ਸੱਜਣ ਸਨ, ਰੱਬ ਦੇ ਪਿਆਰੇ ਸਨ, ਬਹੁਤ ਪਿਆਰ ਕਰਨ ਵਾਲੇ ਸਨ, ਗੁਰੂ ਘਰ ਦੇ ਪ੍ਰੇਮੀ ਸਨ। ਤੇ ਕੀ ਹੋਇਆ, ਕਿਤੇ ਕੁਸ਼ਤੀ ਲੜਨ ਰਿਹਾ ਸੀ, ਕੋਈ ਕੁਸ਼ਤੀ ਚੱਲਣ ਰਹੀ ਸੀ, ਇੱਕ ਭਲਵਾਨ ਬੜੀਆਂ ਥਾਪੀਆਂ ਮਾਰੇ ਤੇ ਆਜੋ ਜਿੰਨੇ ਆਉਣਾ। ਤੇ ਉਹ ਜਿਹੜੇ ਰੱਬ ਦੇ ਪਿਆਰੇ ਸਨ, ਉਹਨੂੰ ਕਿਸੇ ਨੇ ਕਹਿ ਤਾ, ਕਹਿੰਦੇ ਖਾਲਸਾ ਜੀ ਇਹ ਬੜੀਆਂ ਥਾਪੀਆਂ ਮਾਰਨਾ, ਤੁਸੀਂ ਗਾਓ। ਕਹਿੰਦੇ ਯਾਰ ਮੈਂ ਕੀ ਲੈਣਾ, ਮੈਂ ਥੋੜੀ ਕੁਸ਼ਤੀ ਲੜਨ ਆਇਆ। ਉਹ ਕਹਿੰਦੇ ਨਹੀਂ ਗਾਓ। ਫਿਰ ਧਿਆਨ ਦੇਣਾ, ਚਲੇ ਗਏ ਜਦੋਂ ਗਏ ਨਾ ਲੜਨ ਦੀ ਅੱਗੇ, ਠੀਕ ਹੈ, ਉਹ ਕੀ ਕਹਿੰਦਾ ਭਲਵਾਨ, ਕਹਿੰਦਾ ਉਹ ਕਿੱਧਰ ਪੰਗਾ ਲੈ ਲਿਆ ਤੈਨੂੰ ਤੇ ਮੈਂ ਮਿੰਟ 'ਚ ਢਾ ਲੈਣਾ, ਤੂੰ ਕਿੱਧਰ ਆ ਗਿਆ। ਕਹਿੰਦਾ ਬਈ ਮੈਨੂੰ ਧੱਕਾ ਦੇ ਕੇ ਅੰਦਰ ਪਾਤਾ, ਕੋਈ ਗੱਲ ਨਹੀਂ ਤੂੰ ਢਾ ਲਾ। ਧਿਆਨ ਦੇਣਾ, ਉਹਨੇ ਦੋ ਕੁ ਥਾਪੀਆਂ ਮਾਰੀਆਂ ਤੇ ਫੜਿਆ ਤੇ ਥੱਲੇ ਲੰਮੇ ਪੈ ਗਏ। ਉਹ ਉੱਤੇ ਬਹਿ ਗਿਆ, ਉਹ ਉੱਤੇ ਬੈਠਾ ਪਤਾ ਕੀ ਕਹਿਣ ਡਿਆ, ਕਹਿੰਦਾ ਸਿੰਘਾ ਉੱਠ, ਤਾਕਤ ਹੈਗੀ ਤੇ, ਤੂੰ ਤੇ ਆਇਆ ਸੀ ਮੈਂ ਤੇਰੇ ਨਾਲ ਲੜਨਾ, ਉੱਠ ਪਤਾ ਲੱਗਦਾ ਕੀ ਤੇ। ਤੇ ਥੱਲੇ ਲੰਮੇ ਪੈ ਕੀ ਕਹਿਣ ਡਿਆ, ਕਹਿੰਦੇ ਏਦਾਂ ਹੀ ਬੈਠਾ ਰਹੋ, ਏਦਾਂ ਹੀ ਬੈਠਾ ਰਹੋ। ਕਹਿੰਦਾ ਇਹ ਕਿਹੜੀ ਕੁਸ਼ਤੀ ਹੈ? ਕਹਿੰਦੇ ਸੱਚੀ ਸੁੱਚੀ ਕੁਸ਼ਤੀ ਇਹ ਹੀ ਹੈ। ਕਹਿੰਦੇ ਕਿਉਂ? ਕਹਿੰਦੇ ਤੂੰ ਮੇਰੇ ਉੱਤੇ ਬੈਠਾ ਰਹਾ, ਮੈਂ ਤੇਰੇ ਦਰਸ਼ਨ ਕਰਦਾ ਰਹਾਂ, ਕਿਉਂਕਿ ਮੈਂ ਤੇ ਮੰਨਿਆ ਘੱਟ ਘੱਟ ਮੈਂ ਹਰਜੂ ਬਸੇ। ਭਗਤ ਨਾਮੇ ਵਾਲੀ ਅਵਸਥਾ ਬਣੀ ਸੀ ਕਿਹੜੀ? ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹ ਥੱਲੇ ਢਹਿ ਕੇ ਵੀ ਲੰਮੇ ਪੈ ਵੀ ਕੀ ਕਹਿੰਦੇ? ਮੈਂ ਤੇ ਰੱਬ ਵੇਖਣ ਡਿਆ। ਗੱਲ ਤਾਂ ਸਮਝਣ ਦੀ ਆ ਸਾਰੀ, ਅਸੀਂ ਗੱਲ ਸਮਝਣ ਤੋਂ ਬਗੈਰ ਹੀ ਨਾ ਉਰੇ ਫਿਰਨ ਡਏ ਹਾਂ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਲਾਗੇ ਜ਼ਰੂਰ ਬੈਠੇ ਹਾਂ, ਪਰ ਮਨ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਲਾਗੇ ਨਹੀਂ। ਫਿਰ ਤਾਂ ਗੁਰੂ ਜੀ ਕਹਿਣ ਲੱਗੇ ਉਲਟ ਤੀਰਥ ਮਰੇ। ਉਲਟ ਦਾ ਮਤਲਬ ਕੀ ਹੈ? ਇਹ ਨਹੀਂ ਕਿ ਤੁਸੀਂ ਤੀਰਥਾਂ ਜਾ ਕੇ ਮੁੱਧੇ ਹੋ ਕੇ ਲੰਮੇ ਪੈਂਦੇ ਹੋ ਜੀ, ਨਹੀਂ। ਉਲਟ ਦਾ ਮਤਲਬ ਕੀ ਹੈ ਦੇਖਣਾ। ਉਹ ਬਜ਼ੁਰਗ ਸੀਗੇ ਇੱਕ ਦਿਨ, ਤੇ ਢਿੱਲੇ ਹੋ ਗਏ, ਤੇ ਉਹਨਾਂ ਦਾ ਬੇਟਾ ਆਇਆ, ਕਹਿੰਦਾ ਪਾਪਾ ਮੈਂ ਖੇਡਣ ਚੱਲਿਆ। ਤੇ ਬਜ਼ੁਰਗ ਆਵਾਜ਼ ਮਾਰਦੇ, ਮੇਰਾ ਪੁੱਤ ਗੱਲ ਸੁਣ ਇੱਕ ਮਿੰਟ, ਚੱਲ ਜਾਈ ਖੇਡ, ਗੱਲ ਸੁਣ ਜਾ। ਕਹਿੰਦੇ ਦੱਸੋ। ਕਹਿੰਦੇ ਮੇਰਾ ਪੁੱਤ ਇੱਕ ਕੰਮ ਕਰ, ਵੀ ਪੱਠੇ ਵੱਢ ਜਾ ਤੇ ਮੈਂ ਪਾ ਦਊਂਗਾ, ਔਖਾ ਸੌਖਾ ਹੋ ਕੇ, ਮੇਰੀ ਤਬੀਅਤ ਢਿੱਲੀ ਅੱਜ। ਕਹਿੰਦਾ ਵੜ ਦੇਣਾ, ਬਣ ਗਿਆ, ਵੜ ਦੇਣਾ। ਪਿਤਾ ਜੀ ਆਵਾਜ਼ ਮਾਰਦੇ, ਕਹਿੰਦੇ ਖਲੋ ਜਾਓ, ਆ ਨਾਲ ਦੀ ਪੈੜੀ ਚੋਂ ਚਲੀ ਨਾ ਵੱਡੀ, ਇਹ ਔੜੀ ਹੈ, ਉਹ ਪਰਲੀ ਪੈੜੀ ਚੋਂ ਵੱਢ ਕੇ ਛੁੱਟ ਜਾ। ਬਾਹਰ ਗਿਆ ਤੇ ਸੋਚਦਾ, ਕਹਿੰਦਾ ਪਿਤਾ ਜੀ ਕਿਹੜੇ ਵੇਖਣ ਦੇ, ਪੱਠੇ ਵੱਢਣੇ, ਨਾਲ ਦੀ ਪੈਲੀ ਚੋਂ ਵੱਢੇ ਸੁੱਟ ਗਏ। ਪਿਤਾ ਜੀ ਵਿਚਾਰੇ ਉੱਠੇ, ਉਹਨਾਂ ਨੇ ਕੁਤਰੇ ਡੰਗਰਾਂ ਨੂੰ ਪਾਤੇ, ਡੰਗਰ ਆਫਰ ਗਏ। ਵਾਪਸ ਆਇਆ, ਉਹ ਗੱਲ ਸੁਣੋ, ਚਲੀ ਕਿੱਥੋਂ ਵੱਢੀ ਸੀ? ਕਹਿੰਦਾ ਪਿਤਾ ਜੀ ਨਾਲ ਦੀ ਪੈਲੀ ਚੋਂ। ਕਹਿੰਦੇ ਪੁੱਤ ਇੱਥੋਂ ਤਾਂ ਮੈਂ ਵੀ ਉਪਰ ਤੱਕ ਵੱਢ ਸਕਦਾ ਸੀ। ਉਹ ਜੇ ਤੂੰ ਮੇਰੇ ਕਹਿਣ ਦੇ ਕੰਮ ਉਲਟੀ ਕਰਨਾ ਸੀ ਤੇ ਨਾ ਹੀ ਕਰ ਦੋ ਚੰਗਾ ਸੀ, ਹੈ ਨਾ, ਤੂੰ ਮੇਰੇ ਕਹਿਣ ਦੇ ਉਲਟ ਕੰਮ ਕੀਤਾ। ਧਿਆਨ ਦੇਣਾ, ਉਹੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਦੇ, ਉਲਟ ਤੀਰਥ ਮਰੇ। ਅਸੀਂ ਕਿਸੇ ਅਸਥਾਨ ਨੂੰ ਤੀਰਥ ਮੰਨ ਲਿਆ, ਉੱਥੇ ਡੁਬਕੀ ਲਾ ਕੇ ਆ ਗਏ, ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਤੀਰਥ ਨਾਮਣ ਜਾਓ। ਤੀਰਥ ਨਾਮ ਹੈ, ਨਾਮ ਸਿਮਰਨ ਜੁੜੇ ਹੀ ਨਹੀਂ, ਇਹਨੂੰ ਕਹਿੰਦੇ ਉਲਟ ਤੀਰਥ ਮਰੇ। ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਆਖੇ ਨਹੀਂ ਲੱਗਣੇ, ਅਸੀਂ ਆਪਣੇ ਮਨ ਦੇ ਆਖੇ ਲੱਗਣੇ। ਅਸੀਂ ਆਖੇ ਲੱਗਣਾ ਤੇ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆਪਾਂ ਉਹ ਕਰਨਾ, ਉਹਦੇ ਨਾਮ ਨੂੰ ਤੀਰਥ ਕਹਿੰਦੇ। ਫਿਰ ਉਹਨਾਂ ਨੇ ਕਿਹਾ ਵੀ, ਕਹਿੰਦੇ ਗੱਲ ਸੁਣੋ ਬਈ, ਤੂੰ ਡੁਬਕੀ ਲਾਇਆ ਚੰਗਾ ਕੀਤਾ, ਪਰ ਧਿਆਨ ਕਰੀ ਜਲ ਕੇ ਮਜਨ ਜੇ ਗਤ ਹੋਵੇ ਨਿਤ ਨਿਤ ਮੈਂਡਕ ਨਾ ਹੋਵੇ, ਜੈਸੇ ਮੈਂਡਕ ਤੈਸੇ ਉਹ ਨਰ, ਫਿਰ ਜੁਨੀ ਆਵੇ। ਕੀ ਕਹਿ ਦਿੱਤਾ? ਕਹਿਣ ਲੱਗੇ ਭਾਈ ਗੱਲ ਸੁਣ, ਜੇ ਇਸ ਪਾਣੀ ਚ ਨਹਾ ਕੇ ਮੁਕਤੀ ਮਿਲਦੀ ਨਾ ਤੇ ਤੂੰ ਤੇ ਘੱਟ ਨਾ, ਉਹਨੇ ਡੱਡੂ ਜ਼ਿਆਦਾ ਨਹਾਉਂਦਾ, ਠੀਕ ਹੈ, ਏਦਾਂ ਕਰ ਜੈਸੇ ਮੈਂਡਕ ਤੈਸੇ ਹੋਏ ਨਰ। ਦੱਸੋ ਕਿਹਦੇ ਨਾਲ ਜੋੜਿਆ? ਨਰਕ ਨੂੰ ਕਹਿੰਦੇ, ਪ੍ਰਕਾਸ਼ ਨੂੰ ਕਹਿੰਦੇ, ਮਨੁੱਖੀ ਜਾਮਾ ਪ੍ਰਕਾਸ਼ਿਤ ਆ, ਨਰਕ ਆ ਸਾਨੂੰ, ਠੀਕ ਹੈ, ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਈਆਂ ਦਾ ਨਰ ਕਿਉਂ ਕਿਹਾ, ਸਾਨੂੰ ਪ੍ਰਕਾਸ਼ ਕਹਿ ਕੇ ਕਿਉਂ ਆਵਾਜ਼ ਮਾਰੀ? ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਭੋਲਿਆ ਮਨਾ ਕਦੀ ਵਿਚਾਰ ਕਰਕੇ ਦੇਖ ਨਰ ਕਿਉਂ ਕਿਹਾ ਤੈਨੂੰ? ਇੱਕ ਬੱਚੇ ਨੇ ਕੀ ਕੀਤਾ, ਪੇਪਰ ਦਿੱਤੇ ਡਾਕਟਰੀ ਦੇ, ਬਸ ਐਡਮਿਸ਼ਨ ਮਿਲ ਗਈ, ਦਾਖਲਾ ਮਿਲ ਗਿਆ। ਘਰ ਆਇਆ, ਸਾਰੇ ਜਣੇ ਡਾਕਟਰ ਸਾਹਿਬ, ਡਾਕਟਰ ਸਾਹਿਬ, ਡਾਕਟਰ ਸਾਹਿਬ, ਡਾਕਟਰ ਸਾਹਿਬ। ਤੂੰ ਕੋਈ ਬਜ਼ੁਰਗ ਪੁੱਛਦੇ, ਉਹ ਕਹਿੰਦੇ ਨਿੱਕਾ ਜਿਹਾ ਮੁੰਡਾ ਡਾਕਟਰ ਹੈ ਤੁਹਾਡਾ? ਕਹਿੰਦੇ ਜੀ ਨਹੀਂ। ਤੇ ਤੁਸੀਂ ਡਾਕਟਰ ਡਾਕਟਰ ਕਹੀ ਜਾਂਦੇ ਹੋ? ਤੇ ਕੀ ਕਹਿਣ ਲੱਗੇ? ਕਹਿਣ ਲੱਗੇ ਪਿਤਾ ਜੀ ਬਜ਼ੁਰਗੋ, ਦਾਖਲਾ ਮਿਲ ਗਿਆ ਡਾਕਟਰ ਬਣਦਾ ਤਾਂ ਡਾਕਟਰ ਕਹਿਣ ਡਏ ਨੇ। ਕਹਿੰਦੇ ਅੱਛਾ, ਤੇ ਮਨੁੱਖ ਜਾਮੇ ਨੂੰ ਤਾਂ ਨਰ ਗਿਆ ਕਿ ਇਹਨੂੰ ਨਰ ਬਣਨ ਦਾ ਮੌਕਾ ਮਿਲ ਗਿਆ, ਪ੍ਰਕਾਸ਼ਿਤ ਹੋਣ ਦਾ ਮੌਕਾ ਮਿਲ ਗਿਆ। ਸੋ ਵੇਖਿਓ, ਹੋਰ ਪੰਕਤੀ ਲਿਖੀ ਹੈ ਗੁਰੂ ਜੀ ਨੇ, ਕੀ ਕਹਿਣ ਲੱਗੇ? ਕਹਿੰਦੇ ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਜ ਸਵਾਰੇ। ਧਿਆਨ ਨਾਲ ਸਰਵਣ ਕਰਨਾ। ਗੁਰੂ ਜੀ ਕਹਿਣ ਲੱਗੇ ਮਨ ਨੂੰ, ਕਹਿੰਦੇ ਮਨਾ ਪਸ਼ੂ ਮਰੇ ਦਸ ਕਾਜ ਸਵਾਰੇ। ਮਨ ਨੂੰ ਨਹੀਂ ਕਿਹਾ ਵੀ ਤੂੰ ਮਰਿਆ। ਕਹਿੰਦੇ ਮਨਾ ਜਦੋਂ ਤੂੰ ਡੰਗਰ ਦੇ ਸੀਚ ਵਿੱਚ ਸੀ ਨਾ, ਤੂੰ ਤੇ ਮਰਿਆ ਹੀ ਨਹੀਂ ਉੱਥੇ। ਕੌਣ ਮਰਿਆ? ਪਸ਼ੂ ਮਰ ਗਿਆ, ਡੰਗਰ ਮਰ ਗਿਆ, ਸੀਚ ਮਰ ਗਿਆ। ਕਹਿੰਦੇ ਹਾਂ। ਕਹਿੰਦੇ ਦਸ ਕਾਜ ਸਵਾਰੇ। ਕਹਿੰਦੇ ਤੂੰ ਛੱਡ ਆਇਆ? ਕਹਿੰਦਾ ਹਾਂ। ਕਹਿੰਦੇ ਤੇਰੇ ਮਗਰੋਂ ਦਸ ਕੰਮ ਸਵਾਰੇ ਉਹਨੇ, ਕਿਹਨੇ? ਉਸ ਸਰੀਰ ਨੇ। ਤੇ ਹੁਣ ਕੀ ਕਹਿ ਦਿੱਤਾ ਦੇਖਿਓ, ਕਹਿੰਦੇ ਨਰੂ ਮਰੇ ਨਰ ਕਾਮ ਨਾ ਆਵੇ। ਨਰੂ ਦੇਖੋ, ਅਗਲੀ ਇੱਕ ਮੌਤ ਆ, ਪਸ਼ੂ ਮਰੇ ਦਸ ਕਾਜ ਸਵਾਰੇ, ਇਕੱਲਾ ਪਸ਼ੂ ਮਰਿਆ, ਇਹ 'ਚ ਦੋ ਮੌਤਾਂ ਆ। ਕਿਹੜੀਆਂ? ਨਰੂ ਮਰੇ ਨਰ ਕਾਮ ਨਾ ਆਵੇ। ਨਰੂ ਅਲੱਗ ਚੀਜ਼ ਆ, ਨਰ ਅਲੱਗ ਚੀਜ਼ ਆ। ਕਿਹੜੀ ਕਿਹੜੀ? ਨਰੂ ਤੇ ਨਰ 'ਚ ਫਰਕ ਕੀ? ਆਪਾਂ ਨੇ ਲੋਕਾਂ ਨੇ ਕੀ ਕਹਿ ਦਿੱਤਾ? ਆਹਨਾ ਨਰੂ ਮਰੇ ਨਰ ਕਾਮ ਨਾ ਆਵੇ, ਆਹਨਾ ਬੰਦਾ ਮਰਦਾ ਕਿਸੇ ਕੰਮ ਨਹੀਂ ਆਉਂਦਾ। ਅਸੀਂ ਪੁੱਛਿਆ ਖਾਲਸਾ ਸਪੈਲਿੰਗਾਂ ਪੜ੍ਹ ਪਹਿਲਾਂ ਧਿਆਨ ਨਾਲ, ਉੱਥੇ ਲਿਖਿਆ ਨਰੂ ਮਰੇ ਨਰ ਕਾਮ ਨਾ ਆਵੇ। ਨਰੂ ਦੇ ਸਪੈਲਿੰਗ ਵੱਖਰੇ ਤੇ ਨਰ ਦੇ ਵੱਖਰੇ ਆ, ਇੱਕ ਵਖਿਆਨ ਨਾ ਕਰ। ਕਹਿੰਦਾ ਹੋਣਾ ਇੱਕੋ ਆ। ਕਿੱਦਾਂ? ਸੁਣਿਓ ਫਿਰ, ਨਰੂ ਕਿਹਨੂੰ ਕਹਿੰਦੇ ਆ? ਨਰੂ ਸਰੀਰ ਨੂੰ ਕਹਿੰਦੇ ਆ, ਤੇ ਨਰ ਕਿਹਨੂੰ ਕਹਿੰਦੇ ਆ? ਪ੍ਰਕਾਸ਼ ਨੂੰ। ਨਰ ਪ੍ਰਕਾਸ਼ ਨੂੰ ਕਹਿੰਦੇ ਆ। ਇਸ ਆਤਮਾ ਦਾ ਨਾਂ ਨਾਰੀ ਹੈ, ਇਸ ਆਤਮਾ ਨੂੰ ਨਾਰੀ ਕਿਹਾ, ਠੀਕ? ਪਰ ਸਲੋਕ ਮਨਾ ਨਾਵਾਂ 'ਚ ਪੜ੍ਹਿਓ, ਇੱਕ ਪਾਸੇ ਗੁਰੂ ਜੀ ਨੇ ਕਿਹਾ ਇਸ ਜੱਗ ਮੇਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸੁਭਾਈ। ਨਾਰ ਕਿਹਾ, ਪਰ ਅੱਗੇ ਗੁਰੂ ਜੀ ਨੇ ਨਰ ਵੀ ਕਿਹਾ। ਸਲੋਕ ਮਨਾ ਨਾਵਾਂ 'ਚ ਕੀ ਕਹਿਣ ਲੱਗੇ? ਜੈ ਘਟ ਸਿਮਰਨ ਰਾਮ ਕੋ ਸੋ ਨਰ, ਮੁਕਤਾ ਜਾਣ। ਜਿਹਦੇ ਅੰਦਰ ਪ੍ਰਭੂ ਦਾ ਨਾਮ ਸਿਮਰਨ ਆ, ਉਹ 'ਚ ਤਬਦੀਲੀ ਹੈ, ਉਹ ਔਰਤ ਤੋਂ ਪੁਰਖ ਬਣ ਜਾਂਦੀ ਹੈ, ਠੀਕ? ਸਰੀਰ 'ਚ ਤਬਦੀਲੀ ਨਹੀਂ ਹੈ, ਪਰ ਆਤਮਾ 'ਚ ਤਬਦੀਲੀ ਹੈ। ਸੋਨਾ ਆਪਾਂ ਗੌਰ ਕਰੀਏ, ਨਰੂ ਮਰੇ ਨਰ ਕਾਮ ਨਾ ਆਵੇ। ਗੁਰੂ ਜੀ ਸਮਝਾਉਣ ਲੱਗੇ ਮਨ ਨੂੰ, ਕਹਿੰਦੇ ਮਨਾ ਜਿਸ ਸਰੀਰ 'ਚ ਅੱਜ ਬੈਠਾ ਨਾ ਮਨੁੱਖ ਸਰੀਰ 'ਚ, ਇਹਦਾ ਨਾਂ ਨਰੂ ਹੈ, ਇਹਦਾ ਨਾਂ ਨਰੂ ਹੈ। ਨਰੂ ਮਰੇ, ਕਹਿੰਦੇ ਧਿਆਨ ਦੇਈ, ਇਸ ਸਰੀਰ ਦੇ ਅੰਦਰ ਨਰ ਪਿਆ ਹੈ, ਪ੍ਰਕਾਸ਼ ਪਿਆ ਹੈ, ਮਨੁੱਖੀ ਸਰੀਰ ਦੇ ਅੰਦਰ ਪ੍ਰਕਾਸ਼ ਪਿਆ ਹੈ, ਪਰ ਧਿਆਨ ਕਰੀ ਨਰੂ ਮਰੇ ਮਨਾ, ਇਸ ਸਰੀਰ 'ਚ ਤੂੰ ਮਰਨਾ ਹੈ। ਕਬੀਰ ਜੀ ਨੇ ਲਿਖਿਆ, ਮਰਤਾ ਮਰਤਾ ਜਗਮੂਆ, ਮਰ ਵੀ ਨਾ ਜਾਣੇ ਹੋਏ, ਐਸੀ ਮਰਨੀ ਜੋ ਮਰੇ ਬਹੁੜ ਨਾ ਮਰਨਾ ਹੋਏ। ਕਬੀਰ ਜੀ ਕਹਿਣ ਲੱਗੇ ਸਾਰੀ ਸ੍ਰਿਸ਼ਟੀ ਮਰਨ ਰਹੀ ਹੈ, ਪਰ ਮਰਨਾ ਕਿਸੇ ਨੂੰ ਨਹੀਂ ਆਉਂਦਾ। ਕਿਉਂ? ਸੱਚਿਆ ਉੱਥੇ ਸਰੀਰ ਮਰਨ ਰਹੇ ਨੇ, ਤੇ ਕੀ ਕਹਿਣ ਲੱਗੇ? ਐਸੀ ਮਰਨੀ, ਇਹਦਾ ਮਤਲਬ ਕਬੀਰ ਜੀ ਕਹਿੰਦੇ ਇੱਕ ਮੌਤ ਮੈਂ ਸਿੜ ਕੇ ਵੇਖੀ ਹੈ ਮਨੁੱਖ ਜਾਮੇ ਦੇ ਅੰਦਰ, ਇਹ ਮੌਤ ਮੰਨਦੀ ਹੈ। ਕਹਿੰਦੇ ਮੈਂ ਮਨ ਨੂੰ ਵੀ ਮਰ ਕੇ ਦੇਖਿਆ, ਜਿਹੜੇ ਇਹ ਮੌਤ ਛੇੜ ਲੈਂਦੇ ਆ ਉਹਨਾਂ ਨੂੰ ਦੁਬਾਰਾ ਕਦੀ ਮਰਨਾ ਨਹੀਂ ਪੈਂਦਾ। ਸੋ ਧਿਆਨ ਦਿਓ ਹੁਣ, ਗੁਰੂ ਜੀ ਕਹਿਣ ਲੱਗੇ ਮਨ ਨੂੰ, ਕਹਿੰਦੇ ਮਨਾ ਇੱਥੇ ਤੂੰ ਮਰਨਾ ਆ। ਜੇ ਤੇਰੇ ਤੋਂ ਪਹਿਲਾਂ ਸਰੀਰ ਮਰ ਗਿਆ ਆਇਆ ਤੇ ਮਨ ਮਰਨਾ, ਤੇ ਜੇ ਪਹਿਲਾਂ ਸਰੀਰ ਮਰ ਗਿਆ ਨਰੂ ਮਰੇ, ਕਹਿੰਦੇ ਜੇ ਪਹਿਲਾਂ ਸਰੀਰ ਮਰ ਗਿਆ ਨਰ ਕੰਮ ਨਾ ਆਵੇ, ਕਹਿੰਦੇ ਇਹਦੇ ਅੰਦਰ ਪ੍ਰਕਾਸ਼ ਪਿਆ ਮਨਾ, ਉਹ ਫਿਰ ਤੇਰੇ ਕੰਮ ਨਹੀਂ ਆਉਂਦਾ। ਕਹਿੰਦੇ ਫਿਰ ਮਨਾ ਕੀ ਕਰ, ਇਸ ਸਰੀਰ ਦੇ ਮਰਨ ਤੋਂ ਪਹਿਲਾਂ ਤੂੰ ਮਰ ਜਾ। ਮਨਾ ਤੂੰ ਮਰ ਜਾ, ਕਹਿੰਦਾ ਕਿਉਂ? ਕਹਿੰਦਾ ਜਿੱਦਣ ਤੂੰ ਮਰ ਗਿਆ ਨਾ, ਉਹ ਪ੍ਰਕਾਸ਼ ਤੇਰੇ ਕੰਮ ਆ ਜਾਊਗਾ। ਕਿਉਂ? ਗੁਰੂ ਜੀ ਬਾਣੀ 'ਚ ਲਿਖਦੇ ਆ, ਬਾਣੀ 'ਚ ਲਿਖਦੇ ਆ, ਕਹਿੰਦੇ ਮਨ ਮਰੇ ਧਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਏ। ਦੱਸੋ ਕਿਆ ਆਨੰਦ ਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਤੇ ਅਸੀਂ ਪੜ੍ਹ ਪੜ੍ਹ ਗੱਡੀ ਲੱਦੀ, ਪੰਡਾ ਬੰਨ ਦਿੱਤੀਆਂ ਫੜ ਕੇ, ਠੀਕ? ਕੋਈ ਕਹਿੰਦਾ 500 ਕਰ ਲਓ ਤਰ ਜਾਓਗੇ, ਕੋਈ ਕਹਿੰਦਾ 1000 ਕਰ ਲਓ ਤਰ ਜਾਓਗੇ। ਗੁਰੂ ਪਿਆਰਿਓ, 1000 ਕਰ ਲਿਓ, 1,00,000 ਕਰ ਲਿਓ, ਨੰਦ ਤੇ ਉਦਣ ਆਉਣਾ ਜਿੱਦਣ ਗੁਰੂ ਦਾ ਇੱਕ ਬੋਲ ਆਪਣੇ ਮਨ 'ਚ ਧਰ ਲਉਂਗੇ, ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾਮਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਕਹਿਣਾ ਨਹੀਂ ਮੰਨਿਆ, ਸਾਰੀ ਉਮਰ ਬਾਣੀ ਪੜ੍ਹਦੇ ਰਹੇ, ਖਾਲੀ ਗਏ। ਕਹਿੰਦਾ ਕਿਹੜੀ ਗੱਲੋਂ? ਕਿਉਂਕਿ ਕਬੀਰ ਜੀ ਕਹਿਣ ਲੱਗੇ, ਕਹਿੰਦੇ ਕਬੀਰ ਸੱਚਾ ਸਤਿਗੁਰ ਕਿਆ ਕਰੇ ਜਾਂ ਸਿੱਖਾਂ ਮੈਂ, ਚੂਕ ਅੰਧੇ ਏਕ ਨਾ ਲਾਗੀ ਜਿਉਂ ਬਾਜ ਵਜਾਈਏ, ਚੂਕ ਦੱਸੋ ਕੀ ਕਰ ਲਓਗੇ। ਸੋ ਸਮਝਾਉਣ ਲੱਗੇ ਗੁਰੂ ਜੀ ਆਪ ਜੀ ਨੂੰ, ਉਲਟ ਤੀਰਥ ਮਰੇ ਦਾ ਮਤਲਬ ਪਤਾ ਲੱਗਾ। ਫਿਰ ਅਗਨ ਦਹੇ, ਕਹਿੰਦੇ ਧੂਣੀਆਂ ਦਿਖਾਈਆਂ ਸੀ ਦੇ ਦੁਆਲੇ ਦੁਆਲੇ ਵਿੱਚ ਬੈਠੇ, ਸੜਨ ਕੌਣ ਡਿਆ? ਸਰੀਰ ਮਨ ਨੂੰ ਸੇਕਾ ਲੱਗਣ ਹੀ ਨਹੀਂ ਡਿਆ। ਕਹਿੰਦਾ ਕਿਉਂ ਨਹੀਂ ਲੱਗਣ ਡਿਆ? ਮਨ ਕੀ ਕਹਿੰਦਾ? ਕਹਿੰਦਾ ਸੜ, ਤੇਰਾ ਮੇਰਾ ਕੀ ਸੰਬੰਧ ਹੈ? ਕਹਿੰਦਾ ਕਿਉਂ? ਕਹਿੰਦਾ ਤੇਰਾ ਮੇਰਾ ਕੋਈ ਸੰਬੰਧ ਨਹੀਂ, ਬਾਣੀ 'ਚ ਲਿਖਿਆ ਇੱਕ ਤੀਰਥ ਨਾਵੇ ਅੰਨ ਨਾ ਖਾਵੇ, ਇੱਕ ਅਗਨ ਜਲਾਵੇ ਦੇਖ ਪਾਵੇ, ਰਾਮ ਨਾਮ ਬਿਨ ਮੁਕਤ ਨਾ ਹੋਈ, ਕਿਦ ਬਿਦ ਪਾਰ ਲੰਘਾਈ ਹੈ। ਦੱਸੋ, ਕਹਿੰਦੇ ਇੱਕ ਤੀਰਥਾਂ 'ਤੇ ਨਹਾਉਂਦੇ ਫਿਰਦੇ ਅਤੇ ਇੱਕ ਅੰਨ ਨਹੀਂ ਖਾਂਦੇ, ਭੁੱਖੇ ਰਹਿੰਦੇ। ਕਹਿੰਦੇ ਇੱਕ ਅਗਨ ਜਲਾਵੇ ਦੇਖ ਪਾਵੇ, ਕਹਿੰਦੇ ਸਰੀਰ ਨੂੰ ਸਾੜਨ ਡਏ ਨੇ, ਸਰੀਰ ਨੂੰ ਖਪਾਉਣ ਡਏ ਨੇ। ਕਹਿੰਦੇ ਸੁਣ ਲਓ, ਰਾਮ ਨਾਮ ਬਿਨ ਮੁਕਤ ਨਾ ਹੋਈ, ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਗੈਰ ਕਿਸੇ ਦੀ ਮੁਕਤੀ ਨਹੀਂ ਹੋਈ, ਕਿਤ ਬਿਤ ਪਾਰ ਲੰਘਾਈ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਨ ਨੂੰ ਆਵਾਜ਼ ਮਾਰ ਕੇ ਕਹਿੰਦੇ ਆ, ਇਹਨਾਂ ਕੰਮਾਂ ਦੇ ਨਾਲ ਕਿਹੜੇ ਤਰੀਕੇ ਨਾਲ ਰੱਬ ਤੱਕ ਪਹੁੰਚ ਜਾਏਗਾ? ਨਹੀਂ ਪਹੁੰਚਿਆ ਜਾਣਾ, ਸਰੀਰ ਨੂੰ ਨਾ ਖਪਾ, ਕੋਈ ਪਤਾ ਨਹੀਂ। ਤਾਂ ਉਹਨਾਂ ਨੇ ਕਿਹਾ, ਇਹ ਕੀ ਕਹਿਣ ਲੱਗੇ? ਕਹਿੰਦੇ ਅਗਨ ਜਲਾਵੇ। ਅਸੀਂ ਲੋਕ ਕੀ ਕਰਦੇ ਹਾਂ? ਅਗਨੀ 'ਚ ਧੂਣੀਆਂ ਤਖਾਈਆਂ ਬੈਠੇ ਆ, ਕੋਈ ਚੌਂਕੜਾ ਮਾਰ ਕੇ ਧੁੱਪੇ ਬੈਠਾ ਸੀ, ਲੱਗਾ ਸੀ, ਕਹਿੰਦਾ ਮੈਂ ਤਪ ਕਰਨ ਡਿਆ, ਕਰ ਲਾ ਜਿੰਨਾ ਮਰਜ਼ੀ ਤੂੰ, ਅਸੁਮੇਧ ਜੱਗ ਕੀ ਜੇ ਲੰਗਰ ਲਵਾਉਂਦੇ ਹਾਂ ਆਪਾਂ। ਠੀਕ, ਧਿਆਨ ਦਿਓ, ਗੁਰੂ ਘਰ ਆਇਓ, ਜਦੋਂ ਆਪਾਂ ਕਿਤੇ ਗੁਰੂ ਘਰ ਲੰਗਰ ਲਵਾਉਂਦੇ ਹਾਂ, ਸਾਡੇ ਮਨ ਦੀ ਪਰਖ 'ਚ ਕੀ ਹੁੰਦੀ ਹੈ? ਅਸੀਂ ਦੇਖਿਆ ਇੱਕ ਵਾਰੀ, ਇਹ ਗੁਰਸਿੱਖ ਪਿਆਰਾ ਲੰਗਰ ਲਵਾਇਆ ਉਹਨਾਂ ਨੇ, ਲੱਭਦਾ ਫਿਰੇ ਪਾਠੀ ਸਿੰਘ ਕਿੱਥੇ ਆਇਆ, ਕਹਿੰਦਾ ਬਾਬੀ ਪਾਠੀ ਨਹੀਂ ਲੱਭਣ ਡਿਆ, ਜਗੰਤੀ ਸਿੰਘ ਨਹੀਂ ਲੱਭਣ ਡਿਆ, ਇੱਥੇ ਕਿਤੇ ਹੋਣਾ, ਕੀ ਗੱਲ ਹੋ ਗਈ? ਕੋਈ ਨਹੀਂ, ਕਹਿੰਦਾ ਤੁਸੀਂ ਰਹਿਣ ਦਿਓ, ਤੁਸੀਂ ਰਹਿਣ ਦਿਓ, ਕਿਉਂਕਿ ਉਹਨੂੰ ਪਤਾ ਸੀ ਵੀ ਇੱਥੇ ਹੁਣ ਜਵਾਬ ਉਲਟਾ ਮਿਲਣਾ। ਉਹ ਗਿਆ ਗੰਤੀ ਸਿੰਘ ਕੋਲ, ਲੱਭਦਾ ਲੱਭਦਾ, ਉਹ ਕਹਿੰਦਾ ਹਾਂ ਕੀ ਗੱਲ ਹੋ ਗਈ? ਕਹਿੰਦਾ ਯਾਰ ਤੈਨੂੰ ਘੰਟਾ ਹੋ ਗਿਆ ਲੱਭਣ ਡਿਆ ਨੂੰ, ਛੇਤੀ ਆ, ਉਹਨੂੰ ਅਰਦਾਸ ਦਾ ਟਾਈਮ ਹੋ ਗਿਆ, ਅੱਜ ਲੰਗਰ ਸਾਡੇ ਵੱਲੋਂ ਆ, ਮੁੰਡਾ ਇੰਟਰਵਿਊ ਤੇ ਗਿਆ ਆ, ਧਿਆਨ ਨਾਲ ਅਰਦਾਸ ਕਰਦੀ। ਕਹਿੰਦਾ ਮਤਲਬ ਅੱਜ ਅਸੀਂ ਲੰਗਰ ਝੂਠੇ ਧੰਦਿਆਂ ਲਈ ਲਵਾਉਂਦੇ ਹਾਂ। ਧੰਨ ਗੁਰੂ ਨਾਨਕ ਪਾਤਸ਼ਾਹ ਨੇ 20 ਰੁਪਏ ਦਾ ਲੰਗਰ ਲਵਾਇਆ, ਪਤਾ ਕਿਉਂ ਲਵਾਇਆ 20 ਰੁਪਏ ਦਾ? ਕਦੀ ਗੌਰ ਕਰਿਓ, ਕਹਿੰਦੇ ਆਪਾਂ ਸਾਰੇ ਹੀ ਆ, ਉਹੀ ਲੰਗਰ ਤੁਰੇ ਆਉਣ ਡਏ ਨੇ ਗੁਰੂ ਨਾਨਕ ਪਾਤਸ਼ਾਹ ਦੇ ਲਾਏ ਹੋਏ, ਤੇ ਜਿੱਦਾਂ ਗੁਰੂ ਨਾਨਕ ਨੇ ਲਵਾਇਆ ਲਵਾਓ ਭਲਾ। ਗੁਰੂ ਨਾਨਕ ਪਾਤਸ਼ਾਹ, ਮੈਂ ਤਾਂ ਕਾਲਜ ਕੋਲ ਬੈਠੇ ਤੇ ਪਿਤਾ ਜੀ ਕਹਿਣ ਲੱਗੇ, ਕਹਿੰਦੇ ਨਾਨਕ ਉਹ ਕੰਮ ਕਰ ਲਾ, ਦੁਨੀਆ ਮਜ਼ਾਕ ਕਰਦੀ ਫਿਰਦੀ ਆ, ਹੈ ਫਿਰ ਕਿੱਦਾਂ ਦਾ ਪੁੱਤ ਜੰਮਿਆ, ਜਾ ਕੋਈ ਸੱਚਾ ਸੌਦਾ ਹੀ ਕਰਿਆ, ਫਲਾਫੜ 20 ਰੁਪਏ, ਉਦੋਂ ਸਮੇਂ 'ਚ 20 ਰੁਪਏ ਬੜੀ ਵੱਡੀ ਰਕਮ ਹੁੰਦੀ ਸੀ। ਕਹਿਣ ਲੱਗੇ ਫਿਰ 20 ਰੁਪਏ ਸੱਚਾ ਸੌਦਾ ਕਰਿਆ, ਤੇ ਗੁਰੂ ਨਾਨਕ ਪਾਤਸ਼ਾਹ ਸੱਚਾ ਸੌਦਾ ਕਰਨ ਨਿਕਲ ਆਏ, ਜੰਗਲ 'ਚੋਂ ਲੰਘਣ ਲੱਗੇ, ਉਹ ਜੰਗਲੀ ਜੰਗਲ ਹੁੰਦੇ ਸੀ, ਜੰਗਲ 'ਚੋਂ ਲੰਘਣ ਲੱਗੇ ਤੇ ਇੱਕ ਜੱਟਾਂ ਵਧਾਈਆਂ ਤੇ ਲੰਗੋਟ ਬੱਧਾ ਸਾਧੂ ਤੁਰਿਆ ਵੀ ਗੁਰੂ ਨਾਨਕ ਵਾਲੇ ਪਾਸੇ। ਗੁਰੂ ਨਾਨਕ ਪਾਤਸ਼ਾਹ ਉਹਨੂੰ ਪੁੱਛਦੇ ਵੀ ਤੂੰ ਕੌਣ ਹੈ ਸੱਜਣਾ? ਉਹ ਕਹਿੰਦਾ ਬਾਲਕ ਬੱਚੇ ਪੁੱਤਰ ਮੈਂ ਸਾਧੂ ਹਾਂ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਲੱਗਦਾ ਤੇ ਨਹੀਂ। ਉਹ ਕਹਿੰਦਾ ਪੁੱਤਰ ਬੱਚੇ ਤੈਨੂੰ ਪਤਾ ਨਹੀਂ ਸਾਧੂ ਕੀ ਹੁੰਦੇ ਨੇ? ਕਹਿੰਦੇ ਪਤਾ ਤਾਂ ਹੈ ਪਰ ਤੁਸੀਂ ਨਹੀਂ ਲੱਗਦੇ ਮੈਨੂੰ। ਉਹ ਗੁਰੂ ਨਾਨਕ ਪਾਤਸ਼ਾਹ ਨੂੰ ਬਹੁ ਫੜ ਕੇ ਲੈ ਗਿਆ, ਕੀ ਕਹਿਣ ਲੱਗਾ? ਤੈਨੂੰ ਸਾਧੂ ਵਿਖਾਈਏ। ਪਰਾਂ ਲਿਜਾ ਕੇ ਕਹਿੰਦਾ ਦੇਖ ਕਿੰਨੇ ਸਾਧੂ ਬੈਠੇ ਆ, ਆਪਣੀ ਮੰਡਲੀ ਕੋਲ ਲੈ ਗਿਆ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕੀ ਕਹਿੰਦੇ? ਕਹਿੰਦੇ ਇਹਨਾਂ 'ਚ ਕੋਈ ਵੀ ਸਾਧੂ ਨਹੀਂ ਹੈ, ਕੋਈ ਵੀ ਸਾਧੂ ਨਹੀਂ। ਬੜੇ ਹੈਰਾਨ ਹੋਏ ਵੀ ਇੱਕ ਨਿੱਕਾ ਜਿਹਾ ਬੱਚਾ ਸਾਨੂੰ ਸਾਧੂਆਂ ਨੂੰ ਕਹਿ ਰਿਹਾ ਕਿ ਤੁਸੀਂ ਸਾਧੂ ਨਹੀਂ ਹੈਗੇ, ਤੇ ਦੇਖਿਓ ਕੀ ਹੋਇਆ। ਉਹ ਸਾਰੇ ਕਹਿੰਦੇ, ਕਹਿੰਦੇ ਬਾਲਕ ਉਹ ਤੂੰ ਬੱਚਾ ਪੁੱਤਰ, ਤੈਨੂੰ ਕੀ ਪਤਾ ਸਾਧੂ ਕੀ ਹੁੰਦੇ ਨੇ, ਅਸੀਂ ਸਾਰੇ ਸਾਧੂ ਹੈ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕੀ ਕਹਿੰਦੇ? ਉਹ ਤੁਸੀਂ ਤੇ ਪੇਟ ਦੀ ਖੁਰਾਕ ਲੱਭਦੇ ਫਿਰਦੇ ਭੁੱਖੇ ਹੋ, ਤੁਸੀਂ ਸਾਧੂ ਕਿੱਥੋਂ ਹੋ ਗਏ? ਭੁੱਖਿਆ ਭਗਤ ਨਾ ਹੋਏ। ਤੇ ਹੁਣ ਗੁਰੂ ਨਾਨਕ ਪਾਤਸ਼ਾਹ ਨੇ ਕੀ ਕਿਹਾ? ਕਹਿੰਦੇ ਤੁਸੀਂ ਕਹਿੰਦੇ ਹੋ ਮੈਂ ਸਾਧੂ ਹਾਂ। ਕਹਿੰਦੇ ਹਾਂ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਤਾਂ ਜੱਗ ਨੂੰ ਸਾਧਣ ਹੀ ਤੇ ਆਇਆ, ਮੈਂ ਤਾਂ ਸਾਧੂ ਬਣਾਉਣ ਆਇਆ ਜੱਗ ਨੂੰ। ਕਹਿੰਦੇ ਹਾਂ। ਕਹਿੰਦੇ ਇਹਨੂੰ ਸੱਚਾ ਸੌਦਾ ਕਿੱਥੇ ਹੋ ਸਕਦਾ ਫਿਰ ਹੋਰ, ਕਿ ਜੋ ਮੈਂ ਲੱਭਣ ਡਿਆ ਸੀ ਮੈਨੂੰ ਮਿਲ ਗਏ, ਕਿਉਂਕਿ ਕਿਸੇ ਦੀ ਪੇਟ ਦੀ ਭੁੱਖ ਮਿਟ ਜਾਵੇ, ਸਾਧਨਾ ਕਰ ਲਵੇ। ਤੇ ਗੁਰੂ ਨਾਨਕ ਪਾਤਸ਼ਾਹ ਨੇ 20 ਰੁਪਈਆਂ ਦਾ ਲੰਗਰ ਲਵਾ ਦਿੱਤਾ, ਕਦ ਲਈ ਇਹਨਾਂ ਦੇ ਪੇਟ ਦੀ ਭੁੱਖ ਮਿਟ ਜਾਵੇ ਤੇ ਸਾਧੂ ਬਣ ਜਾਣਾ। ਤੇ ਅੱਜ ਅਸੀਂ ਲੰਗਰ ਲਵਾਉਂਦੇ ਹਾਂ ਕਿ ਸਾਨੂੰ ਕੋਈ ਝੂਠੀ ਦਾਤ ਮਿਲ ਜਾਵੇ। ਗੁਰੂ ਪਿਆਰੋ ਕਹਿੰਦੇ ਕਿ ਆਪਾਂ ਕਿ ਗੁਰੂ ਨਾਨਕ ਪਾਤਸ਼ਾਹ ਦੇ ਲਾਏ ਲੰਗਰ ਆਪਾਂ ਲਾਉਣ ਡੇ ਹਾਂ। ਗੁਰੂ ਭੋਲਿਓ, ਸਿਰਫ ਸਮਝਣਾ ਪੈਣਾ ਹੈ, ਅੰਦਰ ਵੜਨਾ ਪੈਣਾ ਹੈ। ਤਾਂ ਕਹਿੰਦੇ ਨੇ ਸੁਮੇਧ ਜੱਗ ਕੀ ਜਾਏ, ਜਦੋਂ ਕਿਤੇ ਮੌਕਾ ਲੱਗ ਜਾਏ ਲੰਗਰ ਲਵਾਉਣ ਦਾ ਨਾ, ਆਇਓ ਗੁਰੂ ਚਰਨਾਂ ਦੇ ਅੰਦਰ ਮੱਥਾ ਟੇਕਿਓ, ਧੰਨਵਾਦ ਕਰਿਓ ਕਿ ਹੇ ਗੁਰੂ ਗ੍ਰੰਥ ਸਾਹਿਬ ਜੀ, ਆਪ ਜੀ ਦੀ ਕਿਰਪਾ ਰਹਿਮਤ ਹੋ ਗਈ, ਆਪ ਜੀ ਨੇ ਸਹਿਯੋਗ ਕੀਤਾ, ਆਪ ਹੀ ਦਿੱਤੀਆਂ ਦਾਤਾਂ ਦੇ ਵਿੱਚੋਂ ਅੱਜ ਅਸੀਂ ਵੀ ਤੇਰੇ ਦਰ ਤੇ ਕੁਝ ਦੇਣ ਜੋਗੇ ਹੋਏ। ਇਹ ਨਾ ਕਹਿ ਦਿਓ ਕਿ ਮੇਰਾ ਪੁੱਤਰ ਪਾਸ ਕਰ ਦੇਈ। ਗੁਰੂ ਨੂੰ ਪਿਆਰੀ ਸਾਧ ਸੰਗਤ ਜੋ ਮਨ ਦੀ ਨਿਮਰਤਾ ਲਿਆਉਣ ਲਈ ਲੰਗਰ ਪਤਾ ਕਿਹਨੂੰ ਕਹਿੰਦੇ? ਲੰਗਰ ਕਹਿੰਦੇ ਕਿਹਨੂੰ? ਅਸਲ ਚ ਕਿਉਂ ਪਰੰਪਰਾ ਚਲਾਈ ਗੁਰੂ ਨਾਨਕ ਪਾਤਸ਼ਾਹ ਲੰਗਰਾਂ ਦੀ? ਆਹ ਫਿਰ ਲੰਗਰ ਕਿਹਨੂੰ ਕਹਿੰਦੇ? ਲੰਗਰ ਸੁਣ ਲਈਏ, ਲੰਗਰ ਕਿਹਨੂੰ ਕਹਿੰਦੇ? ਅਸੀਂ ਇੱਕ ਵਾਰੀ ਨਾ ਸਮੁੰਦਰੀ ਜਹਾਜ਼ ਤੇ ਚੜੇ ਕਿਤੇ ਚੱਲੇ ਸਾਂ, ਸ੍ਰੀ ਲੰਕਾ ਜਾਣਾ ਸੀ ਅਸੀਂ। ਤੇ ਕੀ ਹੋਇਆ, ਜਦੋਂ ਜਹਾਜ਼ ਤੁਰਨ ਲੱਗਾ ਨਾ, ਤੇ ਉਹਨਾਂ ਦੇ ਜਿਹੜੇ ਕਰਿਊ ਹੁੰਦੇ ਨੇ, ਜਿਹੜੇ ਉੱਥੇ ਸਟਾਫ ਵਾਲੇ ਹੁੰਦੇ ਨੇ, ਅੰਗਰੇਜ਼ੀ ਚ ਕਰਿਊ ਮੈਂਬਰ ਕਹਿੰਦੇ ਉਹਨਾਂ ਨੂੰ, ਇੱਕ ਨੇ ਆਵਾਜ਼ ਮਾਰੀ, ਆਹਦਾ ਲੰਗਰ ਚੁੱਕ ਦਿੱਤਾ ਜੀ। ਵਾਹ, ਸਾਡਾ ਧਿਆਨ ਰਿਹਾ ਉਹਦੇ ਵੱਲ। ਉਹ ਕਹਿੰਦਾ ਹਾਂ, ਲੰਗਰ ਚੁੱਕ ਦਿੱਤਾ ਮੈਂ, ਸਾਡੇ ਕੋਲ ਰਿਹਾ ਨਹੀਂ ਗਿਆ। ਅਸੀਂ ਗਏ, ਅਸੀਂ ਜਾ ਕੇ ਸਤਿ ਸ਼੍ਰੀ ਅਕਾਲ ਬੁਲਾਈ, ਮੈਂ ਵੀਰਾ ਜੀ ਲੰਗਰ ਚੁੱਕ ਦਿੱਤਾ ਨਹੀਂ ਕਦੀ ਕਹੀਦਾ। ਕਹਿੰਦੇ ਪੁੱਤ ਮੈਨੂੰ ਪਹਿਲਾਂ ਤੇਰੇ ਜੱਜਮੈਂਟ ਹੋ ਗਈ ਸੀ, ਤੂੰ ਵੇਖਣ ਡਿਆ ਸੀ ਨਾ, ਤੇ ਮੈਨੂੰ ਲੱਗ ਗਿਆ ਸੀ ਇਹਨੇ ਕੁਝ ਪੁੱਛਣਾ ਜ਼ਰੂਰ ਆ। ਦੱਸੋ ਫਿਰ ਲੰਗਰ ਨੂੰ ਚੁੱਕਣਾ ਨਹੀਂ ਕਹੀਦਾ ਹੁੰਦਾ? ਕਹਿੰਦੇ ਨਹੀਂ ਪੁੱਤਰ, ਇੱਥੇ ਚੁੱਕਣਾ ਹੀ ਆ। ਦੱਸੋ ਕਿੱਦਾਂ? ਕਹਿੰਦੇ ਨੇ ਗਿਆਨ ਦੀ ਗੱਲ ਕਿਸੇ ਕੋਲ ਵੀ ਮਿਲਦੀ ਹੋਵੇ ਤਾਂ ਲੈ ਲੈਣੀ ਚਾਹੀਦੀ ਹੈ। ਅਸੀਂ ਭੁਲੇਖਿਆਂ 'ਚ ਪੈ ਗਏ ਹਾਂ। ਗੁਰੂ ਪਿਆਰੇ, ਉਹ ਗਿਆਨ ਜਿਹੜਾ ਲਫ਼ਜ਼ ਹੈ ਨਾ, ਗਿਆਨ ਬਾਣੇ ਤੋਂ ਨਹੀਂ ਪੈਦਾ ਹੋਇਆ। ਗਿਆਨ ਤਾਂ ਆਤਮਾ ਦੇ ਮਿਹਨਤ ਤੋਂ, ਸ਼ਬਦ ਤੋਂ ਪੈਦਾ ਹੋਇਆ। ਤੇ ਸ਼ਬਦ ਦਾ ਟਿਕਾ ਮਨ ਵਿੱਚ ਆ, ਸ਼ਬਦ ਦਾ ਟਿਕਾ ਕਿਸੇ ਸਰੀਰ 'ਚ ਨਹੀਂ ਹੈ। ਤੇ ਕੀ ਹੋਇਆ, ਜਦੋਂ ਪੁੱਛਿਆ ਤਾਂ ਸਮਝਾਇਆ ਉਹਨਾਂ ਨੇ, ਲੈ ਕੇ ਬਹੁ ਫੜ ਗਏ। ਕਹਿੰਦੇ ਉਹ ਦੇਖ ਸ਼ਿਪ ਦੇ ਥੱਲੇ ਨਾ, ਤੇਰੇ ਕੋਲ ਲੋਹੇ ਦਾ ਪੀਸ ਦਿਸਦਾ ਜਹਾਜ਼ ਜਿਹਾ, ਏਦਾਂ ਜਿੱਦਾਂ ਉਂਗਲਾਂ ਖਿਲਰੀ ਨਾ, ਏਦਾਂ ਕਰਕੇ ਹੁੰਦਾ। ਹਾਂ, ਕਹਿੰਦੇ ਪੁੱਤ ਨੂੰ ਲੰਗਰ ਕਹਿੰਦੇ ਸ਼ਿਪ ਦੀ ਭਾਸ਼ਾ 'ਚ, ਇਹ ਲੰਗਰ ਆ। ਜਦੋਂ ਅਸੀਂ ਸ਼ਿਪ ਖੜਾ ਕਰਦੇ ਨਾ ਕਿਤੇ ਵੀ, ਤੇ ਕੀ ਕਰੀਦਾ, ਇਹਨੂੰ ਥਾਂ ਸੁੱਟ ਦੇਈਦਾ। ਇਹ ਸੁੱਟਣ ਨਾਲ ਕੀ ਹੁੰਦਾ, ਇਹ ਥੱਲੇ ਜਾ ਕੇ ਟਿਕ ਜਾਂਦਾ ਜ਼ਮੀਨ 'ਚ, ਇਹਦੇ ਨਾਲ ਫਿਰ ਸ਼ਿਪ ਹਿੱਲਦਾ ਨਹੀਂ ਹੈ। ਸ਼ਿਪ ਨੂੰ ਕਿੱਲੇ ਨਾਲ ਬੰਨਣ ਵਾਲਾ ਹਿਸਾਬ ਤਾਂ ਪਿਆ, ਇੱਕ ਜਗ੍ਹਾ 'ਤੇ ਬੰਨਣਾ ਹਿਸਾਬ, ਲੰਗਰ ਸੁੱਟਣਾ। ਕਹਿੰਦੇ ਲੰਗਰ ਚੁੱਕਦਾ ਮਤਲਬ ਅਸੀਂ ਉਹ ਜਿਹੜਾ ਜੰਗਲਾ ਜਿਹਾ ਤਾਂ ਚੁੱਕਦਾ, ਅਤੇ ਸ਼ਿਪ ਖੁੱਲ ਗਿਆ ਜਿੱਥੇ ਮਰਜ਼ੀ ਜਾ ਸਕਦਾ ਹੁਣ। ਵਾਹ ਬਾਈ, ਵਾਹ ਬਾਈ, ਵਾਹ। ਇਹਦਾ ਮਤਲਬ ਜਹਾਜ਼ ਨੂੰ ਇੱਕ ਥਾਂ 'ਤੇ ਟਿਕਾਉਣਾ, ਲੰਗਰ ਲਾਉਣਾ ਆ। ਕਹਿੰਦੇ ਹਾਂਜੀ, ਅਸੀਂ ਕਿਹਾ ਆਨੰਦ ਆ ਗਿਆ ਜੀ। ਕਈਆਂ ਫਿਰ ਗੁਰੂ ਨਾਨਕ ਨੇ ਲੰਗਰ ਲਵਾਏ ਕਿ ਇਹ ਮਨ ਵੀ ਸ਼ਿਪ ਦੀ ਨਿਆਈ ਆ, ਗੁਰੂ ਘਰ ਲੰਗਰ ਲਾ ਦਿਓ ਤਾਂ ਕਿ ਇਹ ਮਨ ਵੀ ਗੁਰੂ ਘਰ ਦੇ ਅੰਦਰ ਟਿਕ ਜਾਏ। ਕਿਤੇ ਮਨ 'ਚ ਇਹ ਨਾ ਰਵੇ ਘਰ ਜਾ ਕੇ ਲੰਗਰ ਪਕਾਉਣਾ, ਮਨ ਨੂੰ ਟਿਕਾਉਣਾ ਲੰਗਰ ਜੇ। ਤੇ ਗੁਰੂ ਪਿਆਰੇ, ਅਸੀਂ ਇਹ ਗੱਲ ਹੀ ਨਹੀਂ ਕੀਤੀ। ਸੋ ਧਿਆਨ ਦੇਣਾ, ਵਿਚਾਰ ਕਰੀਏ, ਅਸੁਮੇਧ ਜੱਗ ਕੀਜੇ, ਸੋਨਾ ਗਰਭ ਦਾਨ ਦੀਜੇ। ਕਈਆਂ ਨੂੰ ਘਮੰਡ ਹੋ ਜਾਂਦਾ, ਮੈਂ ਦਾਨ ਬੜਾ ਕੀਤਾ, ਮੈਂ ਤਾਂ ਇੰਨਾ ਦਾਨ ਕੀਤਾ ਫਲਾਣੀ ਥਾਂ 'ਤੇ ਜਿਹਦਾ ਅੰਤ ਕੋਈ ਨਹੀਂ। ਪਰ ਗੁਰੂ ਨੂੰ ਪਿਆਰੀ ਸਾਧ ਸੰਗਤ, ਉਹ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੀ ਲਿਖਿਆ, ਨਾ ਤੂੰ ਆਵੇ ਵੱਸ ਬਹੁਤਾ ਦਾਨ ਦੇ। ਤੇ ਗੁਰੂ ਗ੍ਰੰਥ ਸਾਹਿਬ ਕਹਿਣ ਲੱਗੇ, ਅਸੁਮੇਧ ਜੱਗ ਕੀਜੇ, ਸੋਨਾ ਗਰਭ ਦਾਨ ਦੀਜੇ। ਕਹਿੰਦੇ ਮਾਂ ਦੇ ਪੇਟ ਅੰਦਰ, ਗਰਭ ਅੱਖਰ ਪਤਾ ਕਿਉਂ ਲਾਇਆ, ਮਾਂ ਦੇ ਪੇਟ 'ਚ ਬੱਚਾ ਠਹਿਰਿਆ, ਪਤਾ ਨਹੀਂ ਚੁੱਕੀ ਫਿਰਨ ਦੀ ਧੀ ਆ ਕਿ ਪੁੱਤਰ ਆ, ਆਪਣੇ ਅੰਦਰ ਹੀ ਪੜਨ ਲਿਆ ਤੇ ਨਹੀਂ ਜਾਣਦੀ ਕੌਣ ਆ। ਫਿਰ ਧੰਨ ਗੁਰੂ ਗ੍ਰੰਥ ਸਾਹਿਬ ਗਰਭ ਅੱਖਰ ਲਾ ਕੇ ਕਹਿੰਦੇ ਉਸ ਮਾਂ ਦੀ ਨਿਆਈ ਜਿਹਨੂੰ ਖੁਦ ਨਹੀਂ ਪਤਾ ਕਿ ਮੈਂ ਕੀ ਚੁੱਕੀ ਫਿਰਨ ਡੀ, ਉਹਦੀ ਨਿਆਈ ਗੁਪਤ ਹੋ ਕੇ ਤੂੰ ਸੋਨਾ ਦਾਨ ਕਰ ਜਾਈ, ਪਰ ਰਾਮ ਨਾਮ ਸਰ ਤੋਂ ਨਾ ਪੁੱਜੇ। ਕਹਿੰਦੇ ਪਰਮਾਤਮਾ ਦੇ ਨਾਮ ਦੇ ਬਰਾਬਰ ਇਹ ਕੋਈ ਵੀ ਚੀਜ਼ ਨਹੀਂ ਪੁੱਛ ਸਕਦੀ ਸਵਾਏ ਨਾਮ ਤੋਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ, ਛੋਟ ਛੋਟ ਰੇ ਪਖੰਡੀ, ਮਨ ਕਪਟ ਨਾ ਕੀਜੇ, ਸਵਾਏ ਨਾਮ ਤੋਂ ਸਭ ਕੁਝ ਪਖੰਡਿਆ। ਇਸ ਯੁੱਗ ਮੇ ਸੋਭਾ ਨਾਮ ਕੀ, ਬਿਨ ਨਾਵੇ ਸੋਭ ਨਾ ਹੋਏ। ਕਹਿੰਦੇ ਇਸ ਯੁੱਗ ਦੇ ਅੰਦਰ ਨਾਮ ਦੀ ਵਡਿਆਈ ਆ, ਬਿਨਾਂ ਨਾਮ ਤੋਂ ਕਿਸੇ ਦੀ ਸੋਭਾ ਨਹੀਂ। ਤਾਈਆਂ ਫਿਰ ਗੁਰੂ ਜੀ ਨੇ ਕਿਹਾ, ਕਹਿੰਦੇ ਅਬ ਕੱਲੂ ਆਇਓ ਰੇ, ਇੱਕ ਨਾਮ ਬੋ ਬੋ ਬੋ। ਕਹਿੰਦੇ ਵੀ ਹੁਣ ਕੱਲੂ ਦਾ ਭਾਵ ਸਮਾਂ ਆ ਗਿਆ, ਕੱਲ ਨੂੰ ਸਮੇਂ ਨੂੰ ਕਹਿੰਦੇ ਆ, ਕਿਤੇ ਕਹਿ ਦਿਓ ਕਲਯੁਗ ਆ ਗਿਆ, ਠੀਕ ਹੈ ਵੀ ਕਲਯੁਗ ਕਿਸੇ ਰੁੱਖ ਤੇ ਨਹੀਂ ਬੈਠਾ। ਕਲਯੁਗ ਪਤਾ ਕੀ ਹੈ? ਸੁਭਾਅ ਦੀ ਤਬਦੀਲੀ ਹੈ, ਉਹਦਾ ਨਾਂ ਕਲਯੁਗ ਆ। ਕੀ ਹੋਇਆ ਤੁਸੀਂ ਦੇਖਿਓ, ਤਜਰਬਾ ਕਰਕੇ ਦੇਖਿਓ, ਕਿਸੇ ਬਜ਼ੁਰਗ ਲਾਗੇ ਬੈਠਿਓ ਤੇ ਉਹ ਤੋਂ ਤੁਹਾਨੂੰ ਤਜਰਬਾ ਮਿਲੇਗਾ। ਅਸੀਂ ਤਾਂ ਬਹਿ ਕੇ ਦੇਖਿਆ ਇੱਕ ਦਿਨ, ਬਹੁਤ ਬਜ਼ੁਰਗ ਸੀਗੇ ਉਹਨਾਂ ਕੋਲ ਬੈਠੇ ਸੀ, ਤੇ ਉਹਨਾਂ ਨੇ ਆਪਣੇ ਬੇਟੇ ਨੂੰ ਆਵਾਜ਼ ਮਾਰੀ, ਕਹਿੰਦੇ ਪੁੱਤਰ ਗੱਲ ਸੁਣ। ਕਹਿੰਦੇ ਹਾਂਜੀ। ਉਹ ਫਲਾਣਾ ਕੰਮ ਕਰਦੀ, ਮੈਂ ਖੇਡਣ ਚੱਲਿਆ, ਹੁਣ ਨਹੀਂ ਹੋਣਾ। ਕਹਿੰਦੇ ਦੇਖ ਲਓ ਖਾਲਸਾ ਜੀ, ਕਲਯੁਗ ਦੀ ਔਲਾਦ। ਮਤਲਬ ਕਹਿੰਦੇ ਕਹਿਣਾ ਨਹੀਂ ਮੰਨਦੇ, ਇਹਦਾ ਮਤਲਬ ਕਹਿਣਾ ਨਾ ਮੰਨਣਾ ਸੁਭਾਅ ਜਿਹੜਾ ਹੈ ਨਾ, ਉਹਦਾ ਨਾਂ ਕਲਯੁਗ ਆ, ਠੀਕ ਹੈ। ਫਿਰ ਗੁਰੂ ਜੀ ਸਮਝਾਉਣ ਲੱਗੇ ਆਪਸੀ ਨੂੰ, ਕੀ ਕਹਿਣ ਲੱਗੇ, ਕਹਿੰਦੇ ਆਪਾਂ ਕੱਲੂ ਆਏ ਹੋ, ਕਹਿੰਦੇ ਆਪ ਸਮਾਂ ਆ ਗਿਆ। ਕਹਦਾ? ਨਾਮ ਭੂ, ਨਾਮ ਦੀ ਬਜਾਈ ਕਰਨ ਦਾ ਸਮਾਂ ਆ ਗਿਆ। 83,99,999 ਜਨਮ ਐਸੇ ਸਨ ਜਿਹਨਾਂ ਤੋਂ ਨਾਮ ਦੀ ਬਜਾਈ ਨਹੀਂ ਕਰ ਸਕਦਾ ਸੀ ਮਨਾ, ਪਰ ਇਸ ਜਨਮ ਦੇ ਅੰਦਰ ਨਾਮ ਦੀ ਬਜਾਈ ਕਰ ਸਕਦਾ ਤੇ ਕਰ ਲੈ। ਫਿਰ ਕੀ ਕਹਿਣ ਲੱਗੇ? ਕਹਿੰਦੇ ਅਨ ਰੁੱਤ ਨਹੀਂ ਨਹੀਂ। ਰੁੱਤ ਦਾ ਮਤਲਬ ਕੀ ਹੈ? ਮੌਸਮ। ਤੇ ਮੌਸਮ ਕੀ ਹੈ? ਧਿਆਨ ਦੇਣਾ ਗੁਰੂ ਪਿਆਰਿਓ, ਸਵਾਸ ਮੌਸਮ ਹੈ। ਸਵਾਸ ਆਇਆ ਤੇ ਪਤਾ ਲੱਗਦਾ ਠੰਡ ਆ, ਸਵਾਸ ਆਇਆ ਤੇ ਪਤਾ ਲੱਗਦਾ ਗਰਮੀ ਹੈ। ਸਵਾਸ ਨਾ ਆਇਆ ਨਾ ਪਤਾ ਲੱਗਦਾ ਗਰਮੀ ਹੈ ਤੇ ਨਾ ਪਤਾ ਲੱਗਦਾ ਸਰਦੀ। ਇਹਦਾ ਮਤਲਬ ਰੁੱਤ ਸਵਾਸ ਆ, ਠੀਕ ਹੈ। ਬਾਣੀ ਚ ਬਹੁਤ ਕੁਝ ਲਿਖਿਆ, ਬੂਝੋ ਹਰਜਨ ਸਤਿਗੁਰ ਬਾਣੀ, ਇਹ ਜੋਬਨ ਸਾਸ ਹੈ ਦੇਹ ਪੁਰਾਣੀ। ਬੂਝੋ, ਸਮਝੋ। ਕਹਿੰਦੇ ਹਰੀਦੇਵ ਪਿਆਰਿਓ, ਉਸ ਗੁਰੂ ਦੇ ਸੱਚੇ ਗੁਰੂ ਦੀ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਕਹਿੰਦੇ ਕਿਉਂ, ਕੀ ਲਿਖਿਆ? ਕਹਿੰਦੇ ਜੋਬਨ ਸਾਸ ਹੈ। ਜੋਬਨ ਕਿਹਨੂੰ ਕਹਿੰਦੇ? ਜਵਾਨੀ। ਤੇ ਜਵਾਨੀ ਕਿਹਨੂੰ ਕਹਿੰਦੇ? ਹੈ ਨਾ, ਆਪਾਂ ਕੀ ਕਹਿਣਾ? ਜੋਬਨ ਨੂੰ ਜਵਾਨੀ ਕਹਿੰਦੇ, ਜਵਾਨੀ ਨੂੰ ਜੋਬਨ ਕਹਿੰਦੇ, ਕੰਮ ਖਤਮ ਹੋ ਗਿਆ ਜੀ। ਨਹੀਂ, ਜੋਬਨ ਕਹਿੰਦੇ ਜਵਾਨੀ ਨੂੰ, ਤੇ ਜਵਾਨੀ ਕਿਹਨੂੰ ਕਹਿੰਦੇ ਨੇ? ਉਸ ਸਮੇਂ ਨੂੰ, ਉਸ ਉਮਰ ਨੂੰ, ਜਿਸ ਉਮਰ ਦੇ ਵਿੱਚ ਕੋਈ ਕੁੜੀ ਕਿਸੇ ਮੁੰਡੇ ਦੇ ਪਸੰਦ ਆ ਜਾਏ, ਕੀ ਕਹਿੰਦਾ? ਕੁੜੀ ਜਵਾਨ ਹੋ ਗਈ। ਮੁੰਡਾ ਕਿਸੇ ਦੇ ਪਸੰਦ ਆ ਸਕਦਾ ਕੁੜੀ ਦੇ, ਕੀ ਕਹਿੰਦਾ? ਮੁੰਡੇ ਦਾ ਵਿਆਹ ਕਰਦੀ ਹੈ, ਹੁਣ ਜਵਾਨ ਹੋ ਗਿਆ। ਕਹਿੰਦਾ ਮਤਲਬ ਕਿਸੇ ਦੇ ਪਸੰਦ ਆ ਸਕਦਾ ਹੈ, ਜਵਾਨ ਹੋ ਗਿਆ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸਨ, ਮਨ ਨੂੰ ਕਹਿੰਦੇ ਮਨਾ ਹਰ ਸਰੀਰ ਚ ਸਾਹ ਲੈਂਦਾ ਰਿਹਾ, ਪਰ ਜਿਹੜੇ ਸਾਹ ਮਨੁੱਖ ਸਰੀਰ ਚ ਲੈਣ ਦਿਆ ਨਾ, ਇਹ ਉਹ ਸਵਾਸ ਨੇ, ਇਹ ਉਹ ਸਮਾਂ ਆ ਜਿਹਦੇ ਵਿੱਚ ਤੂੰ ਪਰਮਾਤਮਾ ਦੇ ਪਸੰਦ ਆ ਸਕਦੀ ਹੈ। ਇਹ ਜੋਬਨ ਸਾਸ ਹੈ ਦੇਹ ਪੁਰਾਣੀ। ਕਹਿੰਦੇ ਸਰੀਰ ਤਾਂ ਪੁਰਾਣਾ ਹੀ ਹੈ, ਬਾਕੀ ਸਰੀਰਾਂ ਵਰਗਾ ਹੀ ਹੈ, ਪਰ ਇਸ ਸਰੀਰ 'ਚ ਸਵਾਸ ਜਿਹੜੇ ਆ ਨਾ, ਇਹ ਜਵਾਨੀ ਦਾ ਹੀ, ਇਹਨਾਂ 'ਚ ਤੂੰ ਪਸੰਦ ਆ ਸਕਦਾ ਹੈ। ਸਰੀਰ ਤਾਂ ਸਰੀਰਾਂ ਵਰਗਾ ਹੀ ਹੈ, ਕੀੜੇ ਮਕੌੜੇ ਸੱਪ ਡੰਗਰ ਕੁੱਤੇ ਵੀ ਖਾ ਪੀ ਲੈਂਦੇ, ਸੌਣ ਲੈਂਦੇ ਨੇ, ਭੋਗ ਬਲਾਸ ਕਰ ਲੈਂਦੇ, ਬੱਚੇ ਪੈਦਾ ਕਰ ਲੈਂਦੇ, ਤੁਸੀਂ ਵੀ ਕਰ ਲੈਂਦੇ ਹੋ, ਇਹ ਸਰੀਰ ਵੀ ਉਹੀ ਕੰਮ ਕਰਨ ਡਿਆ। ਪਰ ਗੁਰੂ ਜੀ ਮਨ ਨੂੰ ਕਹਿੰਦੇ, ਮਨਾ ਤੇਰੇ ਜਵਾਨੀ ਹੈ, ਇਹ ਸਵਾਸ ਤੇਰੇ ਜਵਾਨੀ ਹੈ, ਇਹਨਾਂ ਸਵਾਸਾਂ 'ਚ ਤੂੰ ਪਰਮਾਤਮਾ ਦੇ ਪਸੰਦ ਆ ਸਕਦਾ, ਹੋਰ ਕਿਸੇ ਸਵਾਸਾਂ 'ਚ ਨਹੀਂ ਆ ਜਾਣਾ। ਸੋ ਹਰ ਚੀਜ਼ ਦੀ ਵਿਚਾਰ ਕਰਨੀ ਹੈ। ਤਾਂ ਗੁਰੂ ਜੀ ਨੇ ਕਿਹਾ ਅਨ ਰੁੱਤ ਨਾਹੀ ਨਾਹੀ। ਕਹਿੰਦੇ ਇਸ ਜਨਮ ਤੋਂ ਇਲਾਵਾ ਕਿਸੇ ਹੋਰ ਸਰੀਰ ਅੰਦਰ ਲਏ ਸਵਾਸ ਇਸ ਕੰਮ ਲਈ ਨਹੀਂ ਹੈ। ਉਹ ਰੁੱਤ ਨਹੀਂ ਹੈ ਨਾਮ ਦੀ, ਉਹ ਰੁੱਤ ਨਹੀਂ ਹੈ ਪਰਮਾਤਮਾ 'ਚ ਮਿਲਣ ਦੀ। ਮਤ ਭਰਮ ਭੁੱਲੋ ਭੁੱਲੋ। ਕਹਿੰਦੇ ਮਨਾ ਮਤ ਭੁਲੇਖੇ ਜੀ ਪਿਆ ਕਿਤੇ, ਸਮਾਂ ਗਵਾ ਲਈ ਕਿਤੇ, ਕੀ ਉਹ ਚੱਲ ਕੋਈ ਗੱਲ ਨਹੀਂ, ਨਹੀਂ ਜਪਿਆ ਗਿਆ ਤੇ ਨਾ ਸਹੀ, ਕਿਸੇ ਹੋਰ ਜਨਮ 'ਚ ਜਪ ਲਵਾਂਗੇ। ਇਹੋ ਹੀ ਜਨਮ ਹੀ, ਇਸੇ ਜਾਮੇ 'ਚ ਗੁਰੂ ਮਿਲਦਾ ਹੀ, ਕਿਸੇ ਹੋਰ ਜਾਮੇ 'ਚ ਗੁਰੂ ਨਹੀਂ ਮਿਲਦਾ। ਮਾਰੋ ਝਾਤੀ, ਆਪਾਂ ਗੁਰੂ ਘਰ ਦੇ ਅੰਦਰ ਬੈਠੇ ਹਾਂ, ਗੁਰੂ ਦੇ ਚਰਨਾਂ 'ਚ ਬੈਠੇ ਹਾਂ, ਠੀਕ ਹੈ। ਤੇ ਗੁਰੂ ਦੀ ਪਿਆਰੀ ਸਾਧ ਸੰਗਤ ਜੀ, ਉਹ ਬਾਹਰ ਸੇਵਾਦਾਰ ਖੜੇ, ਕਦ ਨਹੀਂ ਖੜੇ, ਕਿਸੇ ਇਨਸਾਨ ਨੂੰ ਰੋਕਣ ਡੇ, ਕੀ ਆ ਕਹਿਣ ਡੇ? ਖਾਸਾ ਹੀ ਲੰਘ ਜਾਓ, ਟਾਈਮ ਹੋ ਗਿਆ, ਛੇਤੀ ਜਾਓ, ਵਾਜਾਂ ਮਾਰਨ ਡੇ ਨੇ, ਉਹ ਛੇਤੀ ਲੰਘ ਜਾਓ ਭਾਜੀ। ਕੋਈ ਕੁੱਤਾ ਲੰਘਦਾ ਤੇ ਡਾਂਗ ਲੈ ਕੇ ਖਲੋ ਜਾਂਦੇ ਨੇ, ਕੁੱਤਾ ਲੱਗ ਗਿਆ ਤੇ ਡਾਂਗ ਲੈ ਕੇ ਖਲੋ ਗਏ, ਕਹਿੰਦੇ ਪਰਾ ਭੱਜਾ, ਮੈਂ ਤੇ ਰੱਬ ਹੀ ਉਹ ਵੀ ਤਾਂ ਉਹਦਾ ਰੂਪ ਆ, ਹਰ ਸਰੀਰ ਦੇ ਅੰਦਰ ਰੱਬ ਦਾ ਵਾਸਾ ਹੈ ਨਾ। ਪਰ ਧਿਆਨ ਕਰਿਓ, ਉਸ ਸਰੀਰ ਦੇ ਅੰਦਰ ਰੱਬ ਦਾ ਵਾਸਾ ਜ਼ਰੂਰ ਆ, ਪਰ ਰੱਬ ਦੀ ਪਛਾਣ ਕਰਨ ਦਾ ਸਮਾਂ ਨਹੀਂ ਹੈ। ਤੇ ਡਾਂਗ ਵਿਖਾਤੀ, ਕਹਿੰਦੇ ਭੱਜਾ ਪਰ, ਤੇ ਜਿਹਨੂੰ ਸਮਾਂ ਮਿਲਿਆ ਉਹਨੂੰ ਹੱਥ ਜੋੜ ਜੋੜ ਕੇ ਕਹਿਣ ਦੇ ਹੋਣਗੇ, ਆ ਜਾਓ ਯਾਰ, ਤੁਸੀਂ ਲੰਘ ਜਾਓ, ਛੇਤੀ ਲੰਘ ਜਾਓ। ਫਿਰ ਬਾਅਦ ਚਰਨਗਾਹ ਬਣੀ, ਆਪਾਂ ਚਰਨ ਧੋ ਕੇ ਅੰਦਰ ਆਉਂਦੇ, ਕਿਉਂ? ਕਹਿਣ ਲੱਗੇ ਉਹ ਸਥਾਨ ਆ ਜਿੱਥੇ ਚਰਨ ਧੋ, ਕਹਿੰਦਾ ਪਾਓ ਸੀਰ ਦੀ ਮੈਲਵੀ ਲਾ ਲਾ ਤੇ ਗਾਂ ਲੰਘ ਜਾਂਦੇ ਮਨ ਦੀ ਮੈਲਵੀ ਲੱਥ ਜੂਗੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ। ਦੇਖੋ ਆਪਾਂ ਵਿਸਤਾਰ ਛੱਤੇ ਸਜਾਉਂਦੇ ਹਾਂ, ਪਟਕਾ ਬੰਨਦੇ, ਪੱਗ ਬੰਨਦੇ, ਵਿਚਾਰ ਕਰੀਏ ਪੱਗ ਕਿਉਂ ਬੰਨਦੇ। ਠੀਕ ਆ ਬਈ, ਧੰਨ ਗੁਰੂ ਨਾਨਕ ਪਾਤਸ਼ਾਹ ਨੇ ਪਟਕਾ ਬੰਨਣਾ ਸ਼ੁਰੂ ਕੀਤਾ ਸੀ। ਧੰਨ ਗੁਰੂ ਨਾਨਕ ਪਾਤਸ਼ਾਹ, ਫਿਰ ਦੇਖੋ ਆਪਾਂ ਗੁਰੂ ਘਰ ਉਹਨੇ ਸਿਰ ਢੱਕ ਕੇ ਆਉਣਾ। ਮਤਲਬ ਕੀ ਹੈ ਸਿਰ ਢੱਕ ਕੇ ਆਉਂਦਾ? ਕਿਉਂ ਸਿਰ ਢੱਕ ਕੇ ਆਉਂਦੇ? ਤੇ ਕਿਉਂਕਿ ਕਹਿੰਦੇ ਸਤਿਕਾਰ, ਗੁਰੂ ਸਾਹਿਬਾਂ ਦਾ ਸਤਿਕਾਰ ਕਰਨਾ ਤਾਂ ਸਿਰ ਢੱਕ ਕੇ ਆਉਂਦੇ। ਗੁਰੂ ਪਿਆਰਿਓ, ਗੁਰੂ ਗ੍ਰੰਥ ਸਾਹਿਬ ਸਤਿਕਾਰ ਨਾ ਆਪਾਂ ਸਾਰੇ ਵੀ ਢੱਕੇ ਜਾਈਏ ਤਾਂ ਵੀ ਨਹੀਂ ਕਰ ਸਕਦੇ। ਏਡੀ ਸ਼ਕਤੀ ਦਾ ਮਾਲਕ ਹੈ ਗੁਰੂ ਗ੍ਰੰਥ ਸਾਹਿਬ ਜੀ। ਸੋ ਧਿਆਨ ਦਿਓ ਕੀ ਹੈ ਮਤਲਬ ਉਹਦਾ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਵਾਲ 84 ਲੱਖ ਜੂਨ ਦੇ ਆਉਂਦੇ, ਵਾਲ 84 ਲੱਖ ਜੂਨ ਦੇ ਆਉਂਦੇ, ਵੀ ਕੁੱਤੇ ਦੇ ਵੀ ਡੰਗਰ ਦੇ ਵੀ ਰੁੱਖ ਦੇ ਵਾਲ ਆਉਂਦੇ। ਤੇ ਗੁਰੂ ਜੀ ਕਹਿਣ ਲੱਗੇ ਸਵਾਏ ਮਨੁੱਖ ਤੋਂ ਇਹਨਾਂ ਵਾਲਾਂ ਨੂੰ ਸਵਾਰਨ ਦਾ ਮੌਕਾ ਕਿਸੇ ਕੋਲ ਨਹੀਂ, ਸਵਾਏ ਮਨੁੱਖ ਤੋਂ ਇਹਨਾਂ ਵਾਲਾਂ ਨੂੰ ਗੰਢ ਮਾਰਨ ਦਾ ਸਮਾਂ ਕਿਸੇ ਕੋਲ ਨਹੀਂ, ਯੁਕਤੀ ਕਿਸੇ ਕੋਲ ਨਹੀਂ ਹੈ। ਵਾਲ ਸਾਰਿਆਂ ਨੂੰ ਆਉਂਦੇ ਨੇ, ਪਰ ਇੱਕ ਮਨੁੱਖ ਜਾਮਾ ਜਿਹ 'ਚ ਵਾਲ ਸਵਾਰਦਾ ਹੈ, ਵਾਲਾਂ ਨੂੰ ਗੰਢ ਮਾਰਦਾ ਹੈ। ਇਸ਼ਾਰਾ ਕਰ ਗਿਆ ਹੈ, ਕਹਿੰਦੇ ਜਿਵੇਂ ਵਾਲ ਸਾਰੇ ਜਾਮਾਂ ਨੂੰ ਆਉਂਦੇ ਨੇ, ਕਹਿੰਦੇ ਫਿਰ ਪਾਪ ਮਨ ਸਾਰਿਆਂ ਜਾਮਿਆਂ 'ਚ ਕਰਦਾ ਹੈ। ਪਰ ਇੱਕ ਮਨੁੱਖ ਦਾ ਜਾਮਾ ਹੈ ਜਿਹਦੇ ਅੰਦਰ ਆਪਣੇ ਵਾਲਾਂ ਨੂੰ ਗੰਢ ਮਾਰ ਸਕਦਾ ਹੈ, ਇਕੱਠੇ ਕਰ ਸਕਦਾ। ਤੇ ਕਹਿੰਦੇ ਫਿਰ ਮਨੁੱਖ ਦਾ ਜਾਮਾ ਜਿਹਦੇ ਅੰਦਰ ਆਪਣੇ ਜਨਮਾਂ 'ਚ ਕੀਤੇ ਪਾਪ ਸਾਰੇ ਇਕੱਠੇ ਹੋ ਜਾਂਦੇ ਨੇ। ਤੇ ਕੀ ਕਹਿਣ ਲੱਗੇ? ਫਿਰ ਗੁਰੂ ਨਾਨਕ ਪਾਤਸ਼ਾਹ ਨੇ ਸਿਰ ਢੱਕ ਲਿਆ, ਪਟਕਾ ਬੰਨਿਆ ਸਿਰ ਦੇ ਉੱਤੇ। ਤੇ ਕੀ ਕਹਿਣ ਲੱਗੇ? ਗੁਰੂ ਘਰ ਆਉਣਾ ਤੇ ਸਿਰ ਢੱਕ ਕੇ ਆਉਣਾ। ਕਿਹੜੀ ਗੱਲੋਂ? ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਸਿਰ ਤੇ ਪਟਕਾ ਬੰਨ ਕੇ, ਸਿਰ ਨੂੰ ਢੱਕ ਕੇ, ਕਹਿੰਦੇ ਉਹੋ ਜਨਮ ਆ ਜਿਹਦੇ 'ਚ ਪਾਪ ਇਕੱਠੇ ਹੋ ਸਕਦੇ ਨੇ, ਇਹੋ ਜਨਮ ਆ ਜਿਹਦੇ ਵਿੱਚ ਪਾਪਾਂ 'ਤੇ ਪੜਦਾ ਪੈ ਸਕਦਾ ਹੈ, ਕਿਸੇ ਹੋਰ ਜਨਮ 'ਚ ਪਾਪਾਂ 'ਚ ਪੜਦਾ ਨਹੀਂ ਪੈ ਸਕਦਾ। ਕਹਿੰਦੇ ਗੁਰੂ ਘਰ ਆਇਆ ਸਿਰ ਢੱਕ ਕੇ ਆ, ਕਿਹੜੀ ਗੱਲੋਂ? ਕਹਿੰਦੇ ਇਹੋ ਹੀ ਗੁਰੂ ਹੈ, ਇਹੋ ਹੀ ਉਹ ਸਥਾਨ ਆ ਜਿਹਨੇ ਤੈਨੂੰ ਪਾਪ ਢੱਕਣ ਦੀ ਸੋਝੀ ਬਖਸ਼ਿਸ਼ ਕਰਨੀ ਹੈ। ਤੇ ਗੁਰੂ ਪਿਆਰਿਓ, ਅਸੀਂ ਇਸ ਪਾਸੇ ਸੋਚ ਨਹੀਂ ਰੱਖਣ ਦੇ, ਸਾਨੂੰ ਲੋੜ ਨਹੀਂ ਪੈਣ ਰਹੀ, ਕਿਉਂਕਿ ਪੜ ਪੜ ਗੱਡੀ ਅੱਧੀ ਹੈ। ਤੁਹਾਡਿਆਂ ਚਰਣਾਂ 'ਚ ਬੇਨਤੀ ਹੈ ਵੀ ਕਿਤੇ ਆਪਾਂ ਭੁਲੇਖੇ 'ਚ ਹੀ ਨਾ ਚਲੇ ਜਾਈਏ, ਵੀ ਅਗਲਾ ਜਨਮ ਲੈਣਾ ਹੀ ਹੈ, ਕੀ ਫਰਕ ਪੈਂਦਾ? ਇਹੋ ਜਨਮ ਜੇ ਅਤੇ ਇਹੋ ਹੀ ਗੁਰੂ ਜੇ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਆਪ ਦਾ ਬੇੜਾ ਪਾਰ ਕਰਾਉਣਾ। ਗੁਰੂ ਚਰਨਾਂ ਨਾਲ ਜੁੜ ਜਾਓ, ਵੜ ਪਾ ਕੇ ਉਹ ਕਰਮਾਂ ਵਾਲਿਓ ਜਿਹਨਾਂ ਨੂੰ ਇਹੋ ਜਿਹਾ ਸੋਹਣਾ ਅਤੇ ਸੁਹਾਵਾ ਸਮਾਂ ਪ੍ਰਾਪਤ ਹੋਇਆ ਹੈ। ਕਿਉਂਕਿ ਇਹ ਸਮੇਂ ਵੱਡਿਆਂ ਭਾਗਾਂ ਨਾਲ ਮਿਲਦੇ ਆ। ਜੇ ਕੋਈ ਕਵੇ ਸੱਜਣ ਵੀ ਸਾਡੇ ਕਿਹੜੇ ਵੱਡੇ ਭਾਗ ਹੋਏ ਆ ਜੇ, ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ? ਕਹਿੰਦੇ ਵੱਡੇ ਭਾਗ ਇਹ ਸਰੀਰ ਪਾਇਆ, ਸਰੀਰ ਸਾਡੇ ਕੋਲ ਆ, ਮਨੁੱਖਤਾ ਸਰੀਰ ਸਾਡੇ ਕੋਲ ਆ, ਤੇ ਅਸੀਂ ਲੋਕਾਂ ਨੂੰ ਕਹਿੰਦੇ ਫਿਰ ਸਾਡੇ ਕਿਹੜੇ ਭਾਗ ਹੋਏ ਜੇ? ਠੀਕ, ਤੇ ਕਿਸੇ ਨੂੰ ਕਹੀਏ ਗੁਰੂ ਦੇ ਲੜ ਲੱਗ ਜਾ ਅੰਮ੍ਰਿਤ ਛਕਲਾ, ਤੇ ਕੋਈ ਜਵਾਬ ਦੇ ਦਿੰਦਾ ਬਾਬਾ ਜਦੋਂ ਕਿਰਪਾ ਹੋਊਗੀ ਛਕਲਾਂ ਦੀ, ਤੇ ਉੱਥੇ ਕਿਰਪਾ ਨਹੀਂ ਹੋਈ, ਕਹਿੰਦਾ ਅਜੇ ਕਿੱਥੇ ਹੋਈ? ਤੇ ਗੁਰਬਾਣੀ 'ਚ ਲਿਖਿਆ ਤੁਮਰੀ ਕਿਰਪਾ ਤੇ ਮਨੁੱਖ ਦੇ ਬਈ ਹੈ, ਮਨੁੱਖ ਦਾ ਸਰੀਰ ਦੀ ਕਿਰਪਾ ਹੈ, ਤੇ ਮਨੁੱਖ ਦਾ ਸਰੀਰ ਸਾਡੇ ਕੋਲ ਆ, ਤੇ ਅਸੀਂ ਗੁਰੂ ਤੋਂ ਦੂਰ ਬੈਠੇ। ਸੋ ਤੁਹਾਡਿਆਂ ਚਰਨਾਂ 'ਚ ਬੇਨਤੀ ਹੈ ਵੀ ਵੱਡੇ ਭਾਗ ਤੁਹਾਡੇ ਕੋਲ ਆ, ਕਿਰਪਾ ਤੁਹਾਡੇ ਕੋਲ ਆ, ਸਾਹਮਣੀ ਤੁਸੀਂ ਹੈ, ਗੁਰੂ ਚਰਨਾਂ ਨਾਲ ਜੁੜ ਜਾਓ, ਮਾਲਕ ਚੜ੍ਹਦੀਆਂ ਕਲਾ ਕਰੇ। ਗੁਰੂ ਨੂੰ ਪਿਆਰੀ ਸਤਸੰਗ ਜਾਓ, ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।